ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਤਹ ਸਚੰਤ ਬਿਖਿਆ ਸ਼ਲੰ ਸ਼ਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਤਹ ਸਚੰਤ ਬਿਖਿਆ ਸ਼ਲੰ ਸ਼ਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ ਪੇ ਖੰਦੜ ਕੀ ਭੁੱਲ ਤੁਮਾ ਦਿਸਮ ਸੋਹਣਾ ਅੱਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ ਪੌੜੀ ਚੱਲਦਿਆਂ ਨਾਲ ਨਾ ਚੱਲੈ ਸੋ ਕਿਉਂ ਸੰਜੀਐ ਤਿਸ ਕਾ ਕਹੋ ਕਿਆ ਜਤਨ ਜਿਸ ਤੇ ਵੰਜੀਐ ਹਰ ਬਿਸਰਿਐ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ ਹੋ ਕਿਰਪਾਲ ਦਿਆਲ ਨਾਨਕ ਪਉ ਪੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ ਹੋ ਕਿਰਪਾਲ ਦਿਆਲ ਨਾਨਕ ਪਉ ਪੰਜੀਐ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੈ ਗੋ। ਸ਼ਬਦ ਗੁਰਮੂਰਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਸਜ ਬੈਠੀ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾਉਂਦਿਆਂ ਸਫਲਾ ਔਰ ਸਕਾਰਥਾ ਕਰ ਰਹੇ ਹੋ। ਤੁਰਕੀ ਤੇ ਅਕਾਲੀ ਬਾਣੀ ਸਰਬਾਸਾ ਪੂਰਨ ਕਰਨ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ 'ਚੋਂ ਪਾਵਨ ਪਵਿੱਤਰ ਪ੍ਰਾਪਤ ਹੋਏ ਮੁੱਖ ਵਾਕ ਮਹਾਂਵਾਕ ਹੁਣੇ ਹੁਣੇ ਆਪ ਜੀ ਨੇ ਭਾਈ ਸਾਹਿਬ ਦੀ ਰਸਨਾ ਤੋਂ ਸਰਵਣ ਕੀਤੇ ਹਨ। ਅੱਜ ਮਹਾਨ ਪਵਿੱਤਰ ਇਤਿਹਾਸਕ ਦਿਹਾੜਾ ਹੈ। ਭਗਤ ਧੰਨਾ ਜੀ ਦਾ ਜਨਮ ਦਿਹਾੜਾ ਇੱਕ ਪੁਸਤਕ ਹੈ ਦਰਬਾਰੀ ਦਾਸ ਨਾਮਕ ਲਿਖਾਰੀ ਦੀ ਲਿਖੀ ਹੋਈ। ਇਸ ਪੁਸਤਕ ਦਾ ਨਾਮ ਹੈ ਪਰਚੀਆਂ ਭਗਤਾਂ ਕੀਆਂ। ਉਹਦੇ ਵਿੱਚ ਬਹੁਤ ਸਾਰੇ ਮਹਾਂਪੁਰਸ਼ਾਂ ਭਗਤਾਂ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ। ਇਸ ਪੁਸਤਕ ਦੇ ਮੁੱਢ ਦੇ ਵਿੱਚ ਭਗਤਾਂ ਦੀ ਮਹਿਮਾ ਨੂੰ ਦਰਸਾਉਂਦਿਆਂ ਉਹਨਾਂ ਦੀ ਅੰਦਰ ਦੀ ਇੱਕ ਕਾਵਿ ਉਡਾਰੀ ਨੇ ਬੜਾ ਸੁੰਦਰ ਉਲੇਖ ਚਿਤਰਿਆ। ਕਹਿੰਦੇ ਇੱਕ ਵਾਰ ਨਾਰਦ ਮੁਨੀ ਸਮੁੰਦਰ ਦੇ ਕੰਢੇ ਤੇ ਖਲੋਤਾ ਹੈ, ਵੇਖਿਆ ਸਮੁੰਦਰ ਬੜਾ ਵਿਸ਼ਾਲ ਹੈ, ਪਾਰ ਤੱਕ ਦੂਰ ਤੱਕ ਨਿਗਾਹ ਮਾਰ ਕੇ ਵੇਖ ਰਹੇ ਨੇ, ਪਾਰਲਾ ਕਿਨਾਰਾ ਨਜ਼ਰ ਨਹੀਂ ਆਉਂਦਾ। ਮਨ ਹੀ ਮਨ ਸੋਚਿਆ ਕਿ ਇਸ ਪੂਰੀ ਦੁਨੀਆ ਵਿੱਚ ਸਭ ਤੋਂ ਵੱਡੇ ਆਕਾਰ ਦਾ, ਸਭ ਤੋਂ ਵਿਸ਼ਾਲ ਦਾਇਰੇ ਵਾਲਾ ਸਮੁੰਦਰ ਹੈ, ਕਿਉਂ ਨਾ ਮੈਂ ਇਹਨੂੰ ਨਮਸਕਾਰ ਕਰਾਂ ਕਿ ਸਭ ਤੋਂ ਵੱਡਾ ਹੈ, ਮੈਂ ਨਮਸਕਾਰ ਕਰਾਂ। ਕਹਿੰਦੇ ਜਦੋਂ ਨਾਰਦ ਮੁਨੀ ਜੀ ਨਮਸਕਾਰ ਕਰਨ ਲੱਗੇ, ਇਹ ਪੁਰਾਣਕ ਕਥਾ ਹੈ, ਇਹਦੇ ਵਿੱਚੋਂ ਸੰਕੇਤ ਲੈਣਾ, ਇਤਿਹਾਸ ਨਹੀਂ ਹੋਇਆ ਕਰਦਾ। ਸੰਕਲਪ ਕੀਤਾ ਮੈਂ ਨਮਸਕਾਰ ਕਰਾਂ। ਕਹਿੰਦੇ ਸਮੁੰਦਰ ਦੇ ਵਿੱਚੋਂ ਜਿਹੜਾ ਸਮੁੰਦਰ ਦਾ ਦੇਵਤਾ ਉਹ ਪ੍ਰਗਟ ਹੋ ਗਿਆ। ਨਾਰਦ ਜੀ ਨੂੰ ਕਹਿਣ ਲੱਗਾ, ਤੁਸੀਂ ਐਡੇ ਵੱਡੇ ਰਿਸ਼ੀ ਹੋ, ਮੈਨੂੰ ਨਮਸਕਾਰ ਕਿਉਂ ਕਰ ਰਹੇ ਹੋ? ਕਹਿਣ ਲੱਗਾ, ਜੀ ਇਸ ਕਰਕੇ ਨਮਸਕਾਰ ਕਰ ਰਿਹਾ ਕਿ ਤੂੰ ਸਭ ਤੋਂ ਵੱਡੇ ਆਕਾਰ ਦਾ, ਤੂੰ ਸਭ ਤੋਂ ਵੱਡਾ ਹੈ। ਸਮੁੰਦਰ ਦਾ ਉਹ ਦੇਵਤਾ ਬੋਲਿਆ, ਕਹਿਣ ਲੱਗਾ, ਨਾਰਦ ਜੀ ਇਹ ਤੁਹਾਡਾ ਭੁਲੇਖਾ ਹੈ ਕਿ ਮੈਂ ਸਭ ਤੋਂ ਵੱਡਾ ਹਾਂ, ਮੇਰੇ ਤੋਂ ਵੱਡਾ ਤਾਂ ਸਮੁੰਦਰ ਹੀ ਹੈ। ਜਿਹਨੇ ਮੈਨੂੰ ਅਗਸਤ ਮੁਨੀ ਹੈ ਜਿਹਨੇ ਮੈਨੂੰ ਢਾਈ ਚੂਲੀਆਂ 'ਚ ਪੀ ਲਿਆ। ਅਗਸਤ ਮੁਨੀ ਤਾਂ ਮੇਰੇ ਤੋਂ ਵੀ ਵੱਡਾ ਹੋਇਆ ਨਾ, ਜਿਹਨੇ ਢਾਈ ਚੂਲੀਆਂ 'ਚ ਮੈਨੂੰ ਸਾਰੇ ਹੀ ਛਕ ਲਿਆ ਪੀ ਲਿਆ। ਜੇ ਨਮਸਕਾਰ ਕਰਨੀ ਹੈ ਤਾਂ ਅਗਸਤ ਮੁਨੀ ਨੂੰ ਕਰ। ਨਾਰਦ ਜੀ ਅਗਸਤ ਮੁਨੀ ਕੋਲ ਗਏ, ਨਮਸਕਾਰ ਕਰਨ ਲੱਗੇ, ਕਹਿੰਦੇ ਐਡੇ ਵੱਡੇ ਰਿਸ਼ੀ ਵਰ ਮੈਨੂੰ ਕਿਉਂ ਪ੍ਰਣਾਮ ਕਰਦੇ ਹੋ? ਕਹਿਣ ਲੱਗੇ, ਜੀ ਤੁਸੀਂ ਇੰਨੇ ਵੱਡੇ ਤੇ ਵਿਸ਼ਾਲ ਹੋ ਕਿ ਢਾਈ ਚੂਲੀਆਂ 'ਚ ਸਮੁੰਦਰ ਸਾਰਾ ਹੀ ਪੀ ਲਿਆ। ਕਹਿਣ ਲੱਗੇ, ਵੀ ਮੇਰੇ ਤੋਂ ਵੱਡਾ ਇਹ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਬ੍ਰਹਮਾ ਹੈ, ਵੀ ਜੇ ਤੂੰ ਨਮਸਕਾਰ ਹੀ ਕਰਨੀ ਹੈ ਤਾਂ ਬ੍ਰਹਮਾ ਜੀ ਨੂੰ ਕਰ। ਇਹ ਜਦੋਂ ਬ੍ਰਹਮਾ ਜੀ ਕੋਲ ਪਹੁੰਚਿਆ, ਬ੍ਰਹਮਾ ਜੀ ਕਹਿੰਦੇ ਮੈਨੂੰ ਕਿਉਂ ਪ੍ਰਣਾਮ ਕਰਦਾ? ਮੇਰੇ ਤੋਂ ਵੱਡਾ ਤਾਂ ਸ਼ਿਵ ਹੈ, ਮੈਂ ਬਣਾਉਂਦਾ ਉਹ ਖਤਮ ਕਰ ਦਿੰਦਾ। ਸ਼ਿਵ ਨੂੰ ਜਾ ਕੇ ਪ੍ਰਣਾਮ ਕਰ। ਸ਼ਿਵ ਦੇ ਕੋਲ ਗਏ ਤੇ ਸ਼ਿਵ ਕਹਿਣ ਲੱਗਾ, ਜੀ ਵਿਸ਼ਨੂੰ ਨੂੰ ਪ੍ਰਣਾਮ ਕਰੋ ਜਿਹੜਾ ਸਭ ਤੋਂ ਵੱਡਾ। ਜਦੋਂ ਵਿਸ਼ਨੂੰ ਜੀ ਕੋਲ ਜਾ ਕੇ ਪ੍ਰਣਾਮ ਕਰਨ ਲੱਗੇ ਤੇ ਵਿਸ਼ਨੂੰ ਜੀ ਕਹਿਣ ਲੱਗੇ, ਮੈਨੂੰ ਪ੍ਰਣਾਮ ਕਰਨ ਦੀ ਬਜਾਏ ਨਾਰਦ ਮੁਨੀ ਜੀ ਤੁਸੀਂ ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ 'ਚ ਪ੍ਰਣਾਮ ਕਰੋ ਜਿਹੜਾ ਸਾਨੂੰ ਸਾਰਿਆਂ ਨੂੰ ਪੈਦਾ ਕਰਨ ਵਾਲਾ ਸਭ ਤੋਂ ਵੱਡਾ ਹੈ, ਉਹਦੇ ਤੋਂ ਵੱਡਾ ਕੌਣ ਹੋ ਸਕਦਾ ਹੈ? ਕਹਿੰਦੇ ਜਦੋਂ ਅਕਾਲ ਪੁਰਖ ਜੀ ਨੂੰ ਪ੍ਰਣਾਮ ਕਰਨ ਲੱਗੇ ਤੇ ਅਕਾਲ ਪੁਰਖ ਜੀ ਨੇ ਉਸ ਵੇਲੇ ਆਖਿਆ ਕਿ ਮੇਰੇ ਤੋਂ ਵੀ ਵੱਡੇ ਹੈਣ। ਕਹਿਣ ਲੱਗੇ, ਮਹਾਰਾਜ ਅਕਾਲ ਪੁਰਖ ਜੀ ਤੁਹਾਡੇ ਤੋਂ ਵੱਡੇ ਕੌਣ ਨੇ? ਕਹਿਣ ਲੱਗੇ, ਮੇਰੇ ਤੋਂ ਵੱਡੇ ਮੇਰੀ ਭਗਤੀ ਕਰਨ ਵਾਲੇ ਭਗਤ ਨੇ, ਜੇ ਪ੍ਰਣਾਮ ਕਰਨੀ ਹੈ ਤਾਂ ਭਗਤਾਂ ਨੂੰ ਪ੍ਰਣਾਮ ਕਰੋ, ਉਹ ਮੇਰੇ ਤੋਂ ਵੀ ਵੱਡੇ ਨੇ। ਮੇਰੀ ਬੰਨ੍ਹੀ ਭਗਤ ਛੁਡਾਵੇ, ਮੇਰੀ ਬੰਨ੍ਹੀ ਨੂੰ ਉਹ ਛੁਡਾ ਲੈਂਦੇ ਨੇ, ਪਰ ਜਦੋਂ ਉਹ ਬੰਨ ਲੈਣ ਮੈਂ ਨਹੀਂ ਛੁਡਾ ਸਕਦਾ, ਉਹ ਮੇਰੇ ਤੋਂ ਵੀ ਵੱਡੇ ਹੋਏ ਨਾ। ਇੱਕ ਉਦਾਹਰਣ ਹੈ ਕਿ ਪਰਮਾਤਮਾ ਨੇ ਆਪਣੇ ਆਪ ਭਗਤਾਂ ਨੂੰ ਆਪਣੇ ਤੋਂ ਵੀ ਵੱਧ ਰੁਤਬਾ ਤੇ ਵੱਧ ਪ੍ਰਤਾਪ ਬਖਸ਼ਿਸ਼ ਕੀਤਾ ਹੈ, ਵੱਡਾ ਪ੍ਰਤਾਪ ਬਖਸ਼ਿਸ਼ ਕੀਤਾ ਹੈ। ਸੋ ਇਹੋ ਜਿਹੇ ਮਹਾਂਪੁਰਸ਼ਾਂ ਭਗਤਾਂ ਨੂੰ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਤਿਕਾਰ ਦਿੱਤਾ ਤੇ ਇਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਕੀਤੀ। ਰਾਜਸਥਾਨ ਵਿੱਚ ਟਾਂਕ ਇਲਾਕੇ ਵਿੱਚ ਧੁਆਨ ਨਾਮ ਦਾ ਇੱਕ ਨਗਰ ਹੈ, ਜਿੱਥੇ ਮਹਾਰਾਜ ਜੀ ਭਗਤ ਧੰਨਾ ਜੀ ਦਾ ਜਨਮ ਹੋਇਆ। ਬਚਪਨ ਤੋਂ ਹੀ ਨਿਰੰਕਾਰੀ ਰੰਗਾਂ ਦੇ ਰੰਗ ਵਿੱਚ ਰੰਗੇ ਰਹਿਣ ਵਾਲੇ ਮਹਾਂਪੁਰਸ਼ ਸਨ। ਕਿੰਨਾ ਸਿੱਧਾ ਅਤੇ ਸਰਲ ਜੀਵਨ ਹੈ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਭਗਤ ਧੰਨਾ ਜੀ ਦੇ ਸੰਬੰਧ ਵਿੱਚ ਰਾਗ ਬਸੰਤ ਵਿੱਚ ਬਚਨ ਲਿਖਦੇ ਨੇ, ਧੰਨੈ ਸੇਵਿਆ ਬਾਲ ਬੁੱਧ। ਜਦੋਂ ਸਾਰੇ ਭਗਤਾਂ ਦੀ ਗੱਲ ਕਰਦਿਆਂ ਕਰਦਿਆਂ ਧੰਨਾ ਜੀ ਦੀ ਗੱਲ ਕਰਦੇ ਨੇ, ਕਹਿੰਦੇ ਭਗਤ ਧੰਨਾ ਜੀ ਨੇ ਬਾਲ ਬੁੱਧੀ ਧਾਰਨ ਕਰਕੇ ਪਰਮੇਸ਼ਰ ਦੀ, ਇੱਥੇ ਬਾਲ ਬੁੱਧੀ ਦਾ ਮਤਲਬ ਜਿਵੇਂ ਬੱਚਾ ਨਿਸ਼ਕਪਟ ਹੁੰਦਾ ਨਾ, ਨਿਰਛਲ ਹੁੰਦਾ, ਉਹਦੇ ਮਨ ਚ ਕਿਸੇ ਪ੍ਰਤੀ ਦੁਵੈਸ਼ ਨਹੀਂ ਹੁੰਦੀ, ਭੋਲੇ ਪਾਏ, ਜਿਹਦੇ ਬਾਰੇ ਕਬੀਰ ਜੀ ਵੀ ਕਹਿੰਦੇ ਭੋਲੇ ਪਾਏ ਮਿਲੇ ਰਗੁਰਾਇਆ, ਉਹ ਸੁਭਾਅ। ਵੈਸੇ ਬੱਚਾ ਲਪੱਗ ਵੀ ਹੁੰਦਾ, ਗਿਆਨੀ ਵੀ ਹੁੰਦਾ, ਉਹਨੂੰ ਕੋਈ ਜਾਣਕਾਰੀ ਨਹੀਂ ਹੁੰਦੀ। ਇਹਦਾ ਮਤਲਬ ਇਹ ਨਹੀਂ ਕਿ ਬੱਚੇ ਦੇ ਸਮਾਨ ਹੋ ਗਏ, ਬੱਚੇ ਹੀ ਬਣ ਗਏ, ਉਹਨਾਂ ਦਾ ਸੁਭਾਅ ਬੱਚਿਆਂ ਦੇ ਸਮਾਨ ਭੋਲਾ ਭਾਲਾ ਹੋ ਗਿਆ, ਪਰ ਅੰਦਰੋਂ ਜਿਹੜਾ ਅਨੁਭਵ ਹੈ, ਅੰਦਰੋਂ ਜੋ ਗਿਆਨ ਹੈ ਮਹਾਰਾਜ ਭਗਤ ਧੰਨਾ ਜੀ ਦੇ ਹਿਰਦੇ ਵਿੱਚ, ਉਹ ਪੂਰਨ ਬ੍ਰਹਮ ਗਿਆਨ ਹੈ। ਉਹਨਾਂ ਦੀ ਬਾਣੀ ਤੋਂ ਪਤਾ ਲੱਗਦਾ ਹੈ, ਦੋ ਸ਼ਬਦ ਮਹਾਰਾਜ ਭਗਤ ਧੰਨਾ ਜੀ ਦੇ ਰਾਗ ਆਸਾ ਵਿੱਚ ਦਰਜ ਹਨ, ਇੱਕ ਸ਼ਬਦ ਰਾਗ ਤਨਾਸਰੀ ਵਿੱਚ ਦਰਜ ਹੈ, ਦੋ ਸ਼ਬਦਾਂ ਦੇ ਵਿਚਕਾਰ ਆਸਾ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਸ਼ਬਦ ਉਚਾਰਨ ਕਰਕੇ ਭਗਤ ਧੰਨਾ ਜੀ ਨੂੰ ਸਿਰੇ ਪਾਓ ਬਖਸ਼ਿਸ਼ ਕੀਤਾ ਹੈ। ਜਿੱਥੇ ਮਹਾਰਾਜ ਜੀ ਲਿਖਦੇ ਨੇ, ਬਿਦ ਸੁਣ ਕੈ ਜਾਟਰੋ ਉੱਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਇਹ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਗਤ ਧੰਨਾ ਜੀ ਨੂੰ ਸਿਰੇ ਪਾਓ ਬਖਸ਼ਿਸ਼ ਕੀਤਾ ਹੈ। ਭਗਤ ਧੰਨਾ ਜੀ ਧੁਆਨ ਨਗਰ ਦੇ ਵਿੱਚ ਰਹਿੰਦੇ ਨੇ, ਬਚਪਨ ਤੋਂ ਹੀ ਸੁਭਾਅ ਰੱਬੀ ਰੰਗਾਂ ਦੇ ਵਿੱਚ ਰੰਗੇ ਰਹਿਣ ਵਾਲਾ ਹੈ, ਭੋਲੇ ਭਾ ਦੀ ਬਿਰਤੀ ਹੈ, ਨਿਰਛਲ ਨਿਸ਼ਕਪਟ। ਖਾਲਸਾ ਜੀ ਪਰਮਾਤਮਾ ਚਤਰਾਈਆਂ ਨਾਲ ਨਹੀਂ ਮਿਲਦਾ, ਪਰਮਾਤਮਾ ਸਿਆਣਪਾਂ ਨਾਲ ਪ੍ਰਾਪਤ ਨਹੀਂ ਹੁੰਦਾ। ਜੇ ਚਤਰਾਈਆਂ ਤੇ ਸਿਆਣਪਾਂ ਨਾਲ ਮਿਲਦਾ ਹੁੰਦਾ ਤਾਂ ਪਾਤਸ਼ਾਹ ਨੂੰ ਇਹ ਗੱਲ ਕਹਿਣ ਦੀ ਜ਼ਰੂਰਤ ਨਾ ਪੈਂਦੀ ਕਿ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜੇ ਚਤਰਾਈਆਂ ਨਾਲ ਰੱਬ ਮਿਲਦਾ ਹੁੰਦਾ, ਚਲਾਕੀਆਂ ਨਾਲ ਰੱਬ ਮਿਲਦਾ ਹੁੰਦਾ, ਤੇ ਜਗਤ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੂੰ ਇਹ ਗੱਲ ਨਾ ਕਹਿਣੀ ਪੈਂਦੀ, ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ। ਚਤਰਾਈਆਂ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ, ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਭੋਲੇ ਭਾ ਸੁਭਾਅ ਦੀ ਬਿਰਤੀ ਦੀ ਲੋੜ ਹੈ। ਉਹ ਭੋਲੇ ਭਾ ਦੀ ਬਿਰਤੀ ਮਹਾਰਾਜ ਭਗਤ ਧੰਨਾ ਜੀ ਦੀ ਹੈ। ਕਿੰਨੇ ਭੋਲੇ ਭਾ ਵਾਲੀ ਬਿਰਤੀ ਸੀ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਦਸਵੀਂ ਵਾਰ ਦੀ 13ਵੀਂ ਪੌੜੀ ਵਿੱਚ ਭਗਤ ਧੰਨਾ ਜੀ ਦਾ ਉਲੇਖ ਚਿਤਰਿਆ ਹੈ ਕਿ ਇੱਕ ਬ੍ਰਾਹਮਣ ਨੂੰ ਠਾਕੁਰ ਪੂਜਦਿਆਂ ਵੇਖਿਆ, ਆਖਿਆ ਇਹ ਕੀ ਕਹਿੰਦੇ ਜੀ, ਠਾਕੁਰ ਜੀ ਦੇ ਇਹਦੇ ਕੋਲੋਂ ਕਾਮਨਾਵਾਂ ਦੀ ਪੂਰਤੀ ਹੁੰਦੀ ਹੈ। ਕਹਿੰਦੇ ਫਿਰ ਮੈਨੂੰ ਵੀ ਇੱਕ ਠਾਕੁਰ ਇਹੋ ਜਿਹਾ ਦਿਓ। ਉਹਨੇ ਉੱਦਾਂ ਹੀ ਇੱਕ ਪੱਥਰ ਲਪੇਟ ਕੇ ਦੇ ਦਿੱਤਾ। ਇਹ ਸਾਰੀਆਂ ਕਿਰਿਆਵਾਂ ਭਗਤ ਧੰਨਾ ਜੀ ਦੀਆਂ ਗੁਰੂ ਦੀ ਸ਼ਰਨ 'ਚ ਜਾਣ ਤੋਂ ਪਹਿਲਾਂ ਦੀਆਂ ਸਨ। ਜਿਸ ਦਿਨ ਗੁਰੂ ਦੀ ਸ਼ਰਨ 'ਚ ਚਲੇ ਗਏ ਉਸ ਦਿਨ ਮੂਰਤੀ ਪੂਜਕ ਨਹੀਂ ਰਹੇ, ਉਸ ਦਿਨ ਪੱਥਰਾਂ ਦੇ ਪੁਜਾਰੀ ਨਹੀਂ ਰਹੇ। ਗੁਰੂ ਦੀ ਸ਼ਰਨ ਵਿੱਚ ਪੈਣ ਤੋਂ ਪਹਿਲਾਂ ਦੀ ਇਹ ਬਿਰਤੀ ਸੀ। ਖਾਲਸਾ ਜੀ ਜਦੋਂ ਕਾਂਸ਼ੀ ਵਿੱਚ ਆ ਕੇ ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ, ਉਸ ਦਿਨ ਤੋਂ ਬਾਅਦ ਪੱਥਰਾਂ ਦੀ ਪੂਜਾ ਛੱਡ ਕੇ ਅਕਾਲ ਪੁਰਖ ਨਿਰੰਕਾਰ ਦੇ ਪੁਜਾਰੀ ਬਣ ਗਏ, ਪਰਮੇਸ਼ਰ ਦੇ ਪੁਜਾਰੀ ਬਣ ਗਏ। ਖਾਲਸਾ ਜੀ ਕਈ ਵਾਰੀ ਪਿਛਲੇ ਜੀਵਨ ਨੂੰ ਵੇਖ ਕਰਕੇ ਆਮ ਕਰਕੇ ਕਈ ਅੰਦਾਜ਼ਾ ਲਾ ਕੇ ਭਰਮ 'ਚ ਪੈ ਜਾਂਦੇ ਨੇ ਕਿ ਜੀ ਵੇਖੋ ਇਹ ਮਹਾਂਪੁਰਸ਼, ਇਹ ਭਗਤ ਵੀ ਤਾਂ ਪੱਥਰਾਂ ਨੂੰ ਪੂਜਦੇ ਰਹੇ ਨੇ। ਖਾਲਸਾ ਜੀ ਰਾਮਾਨੰਦ ਜੀ ਮਹਾਰਾਜ ਜੀ ਦਾ ਪਿਛਲਾ ਜੀਵਨ ਵੀ ਮੂਰਤੀ ਪੂਜਕ ਸੀ। ਭਾਈ ਕਾਹਨ ਸਿੰਘ ਨਾਭੇ ਨੇ ਰਾਮਾਨੰਦ ਜੀ ਦੇ ਸੰਬੰਧ ਵਿੱਚ ਲਿਖਿਆ ਕਿ ਪਹਿਲਾਂ ਉਹ ਮੂਰਤੀ ਪੂਜਕ ਸਨ, ਪਰ ਬਾਅਦ ਵਿੱਚ ਜਦੋਂ ਗਿਆਨ ਦੀ ਪ੍ਰਾਪਤੀ ਹੋਈ ਤੇ ਪੱਥਰਾਂ ਤੇ ਮੂਰਤੀਆਂ ਦੀਆਂ ਪੂਜਾ ਦਾ ਤਿਆਗ ਕਰ ਦਿੱਤਾ। ਹੁਣ ਗੁਰੂ ਅੰਗਦ ਦੇਵ ਸਾਹਿਬ ਜੀ ਵੀ ਜਵਾਲਾ ਦੇਵੀ ਦੇ ਭਗਤ ਸਨ ਪਹਿਲਾਂ, ਪਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਉਸ ਵੇਲੇ ਉਹ ਪੂਜਾ ਉਹ ਮਾਨਤਾ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੇ ਗਿਆਨ ਨੂੰ ਪ੍ਰਾਪਤ ਕੀਤਾ। ਗੁਰੂ ਅਮਰਦਾਸ ਸਾਹਿਬ ਜੀ ਵੀ ਗੰਗਾ ਦੀ ਯਾਤਰਾ ਨੂੰ ਜਾਂਦੇ ਸੀ ਪਿਛਲੇ ਜੀਵਨ ਵਿੱਚ। ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹ ਗੰਗਾ ਦੇ ਉਪਾਸ਼ਕ ਹੋ ਗਏ। ਜਦੋਂ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਆਏ ਉਹਨਾਂ ਨੂੰ ਅਸਲ ਗਿਆਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ। ਇਸੇ ਤਰ੍ਹਾਂ ਭਗਤ ਧੰਨਾ ਜੀ ਦਾ ਪਿਛਲਾ ਜੀਵਨ ਚਾਹੇ ਉਹ ਪੱਥਰ ਦੀ ਮੂਰਤੀ ਦੀ ਪੂਜਾ ਕਰਦੇ ਰਹੇ, ਠਾਕੁਰ ਦੀ ਪੂਜਾ ਕਰਦੇ ਰਹੇ, ਪਰ ਜਦੋਂ ਰਾਮਾਨੰਦ ਜੀ ਦੀ ਸ਼ਰਨ ਵਿੱਚ ਆ ਕੇ ਗੁਰਦਿਕਸ਼ਾ ਪ੍ਰਾਪਤ ਕੀਤੀ ਤਾਂ ਫਿਰ ਪਰਮੇਸ਼ਰ ਦੇ ਰੰਗਾਂ ਵਿੱਚ ਰੰਗੇ ਗਏ। ਇਹੋ ਜਿਹੇ ਰੰਗ ਵਿੱਚ ਰੰਗੇ ਗਏ ਅਸਲ ਵਿੱਚ ਮਹਾਂਪੁਰਸ਼ ਭਗਤ ਬਣ ਗਏ। ਭਗਤ ਦੀ ਪਰਿਭਾਸ਼ਾ ਜੇ ਸਮਝਣੀ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਲੋਕਾਂ ਵਿੱਚ, ਫਰੀਦ ਜੀ ਦੇ ਸਲੋਕਾਂ ਵਿੱਚ ਮਹਾਰਾਜ ਭਗਤ ਫਰੀਦ ਜੀ ਨੇ ਭਗਤ ਦੀ ਪਰਿਭਾਸ਼ਾ ਦੱਸੀ ਹੈ। ਭਗਤ ਦੀ ਪਰਿਭਾਸ਼ਾ ਨੂੰ ਪ੍ਰਭਾਸ਼ਿਤ ਕਰਦਿਆਂ ਹੋਇਆਂ ਮਹਾਰਾਜ ਭਗਤ ਫਰੀਦ ਜੀ ਲਿਖਦੇ ਨੇ, ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਅਣਹੋਂਦਾ ਆਪ ਵੰਡਾਏ ਕੋ ਐਸਾ ਭਗਤ ਸਦਾਏ। ਤਾਣ ਹੁੰਦਿਆਂ ਨਿਤਾਣਾ ਹੋ ਜਾਣਾ, ਮਾਣ ਹੁੰਦਿਆਂ ਹੋਇਆ ਵੀ ਨਿਮਾਣੇ ਹੋ ਜਾਣਾ, ਜੇ ਕੋਲ ਨਹੀਂ ਫਿਰ ਵੀ ਵੰਡਣ ਦੀ ਬਿਰਤੀ ਦਾ ਚਾਅ ਰੱਖਣਾ, ਏਦਾਂ ਦੀ ਬਿਰਤੀ ਦੇ ਮਾਲਕ ਨੂੰ ਭਗਤ ਕਿਹਾ ਜਾਂਦਾ ਹੈ। ਭਗਤ ਦੇ ਤਿੰਨ ਅੱਖਰ ਨੇ ਭੱਬਾ, ਗੱਗਾ ਤੇ ਤੱਤਾ। ਤਿੰਨਾਂ ਅੱਖਰਾਂ ਦੇ ਵਿੱਚੋਂ ਸੰਕੇਤ ਪ੍ਰਾਪਤ ਹੁੰਦਾ, ਭੱਬੇ ਤੋਂ ਅੱਖਰ ਅਰਥ ਬਣਦਾ ਭਾਓ। ਜਿਹਦੇ ਅੰਦਰ ਭਾਓ ਭਰਿਆ ਪਿਆ, ਪ੍ਰੇਮ ਭਰਿਆ ਪਿਆ। ਦੂਸਰਾ ਹੈ ਗੱਗਾ, ਜਿਹਦੇ ਅੰਦਰ ਗਿਆਨ ਹੈ। ਤੀਸਰਾ ਹੈ ਤੱਤਾ ਅੱਖਰ, ਜਿਹਦੇ ਅੰਦਰ ਤਿਆਗ ਦੀ ਬਿਰਤੀ ਹੈ। ਜਿਹੜਾ ਭਾਓ ਗਿਆਨ ਤੇ ਤਿਆਗ ਦੇ ਸਹਿਤ ਹੈ ਉਹਨੂੰ ਭਗਤ ਕਹਿੰਦੇ ਹਨ। ਭਗਤ ਧੰਨਾ ਜੀ ਐਸੀ ਭਗਤੀ ਦੇ ਰੰਗ ਵਿੱਚ ਰੰਗੇ ਗਏ, ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀਓ, ਦੁਨੀਆ ਤੁਹਾਡੀ ਆਰਤੀ ਕਰਦੀ ਹੈ, ਮੈਨੂੰ ਆਰਤੀ ਨਹੀਂ ਕਰਨੀ ਆਉਂਦੀ, ਮੈਂ ਤਾਂ ਭੋਲਾ ਭਾ ਜ਼ਿਮੀਂਦਾਰ ਆਦਮੀ ਹਾਂ। ਹੇ ਵਾਹਿਗੁਰੂ, ਹੇ ਅਕਾਲ ਪੁਰਖ ਜੀਓ, ਮੈਂ ਤੇਰਾ ਆਰਤਾ ਕਰਦਾ ਹਾਂ। ਆਰਤਾ ਆਰਤੀ ਤੋਂ ਵੀ ਵੱਡਾ ਹੁੰਦਾ, ਨਿਹੰਗਾ ਸਿੰਘਾਂ ਦੇ ਬੋਲੇ ਨੇ ਨਾ। ਵੈਸੇ ਤਾਂ ਕਾਵਿ ਰੂਪ ਦੇ ਛੰਦ ਦੇ ਹਿਸਾਬ ਨਾਲ ਵੇਖੀਏ ਤੇ ਭਗਤ ਜੀ ਨੇ ਆਰਤੀ ਦੀ ਜਗ੍ਹਾ ਤੇ ਆਰਤਾ ਸ਼ਬਦ ਵਰਤਿਆ, ਕਿਉਂਕਿ ਅਗਲਾ ਸ਼ਬਦ ਸਵਾਰਤਾ ਹੈ। ਉਹ ਤੁਕਾਂਤ ਨੂੰ ਰਲਾਉਣ ਵਾਸਤੇ, ਕਵਿਤਾ ਦੇ ਛੰਦ ਨੂੰ ਸਹੀ ਰੱਖਣ ਵਾਸਤੇ ਕਵੀ ਨੂੰ ਇੰਨੀ ਕੁ ਖੁੱਲ੍ਹ ਹੁੰਦੀ ਹੈ ਕਿ ਉਹ ਕਿਸੇ ਸ਼ਬਦ ਦੇ ਸਰੂਪ ਨੂੰ ਬਦਲ ਸਕਦਾ ਹੈ। ਕਾਵਿ ਸ਼ੈਲੀ ਮੁਤਾਬਕ ਤਾਂ ਇੱਦਾਂ ਅਰਥ ਕਰਨਗੇ, ਪਰ ਕਹਿੰਦੇ ਹੇ ਵਾਹਿਗੁਰੂ ਮੈਂ ਆਰਤੀ ਨਹੀਂ ਤੇਰਾ ਆਰਤਾ ਕਰਦਾ। ਨਿਹੰਗ ਸਿੰਘਾਂ ਦੇ ਬੋਲਿਆਂ ਦੇ ਵਿੱਚ ਪੁਲਿੰਗ ਸ਼ਬਦ ਬਹੁਤਾ ਵਰਤਿਆ ਜਾਂਦਾ। ਆਪਾਂ ਕਹਿੰਦੇ ਹਾਂ ਮੈਂ ਬੇਨਤੀ ਕਰਨੀ ਹੈ, ਤੇ ਨਿਹੰਗ ਸਿੰਘਾਂ ਦੇ ਬੋਲਿਆਂ ਵਿੱਚ ਉਹ ਬੇਨਤੀ ਨੂੰ ਬੇਨਤਾ ਕਹਿੰਦੇ ਹੈ ਕਿ ਅਸੀਂ ਤਾਂ ਬੇਨਤਾ ਕਰਨਾ ਹੈ। ਉਹ ਕਹਿੰਦੇ ਬੇਨਤੀ ਛੋਟੀ ਹੁੰਦੀ ਹੈ, ਬੇਨਤਾ ਉਹਦੇ ਤੋਂ ਵੀ ਵੱਡਾ ਹੁੰਦਾ ਹੈ। ਇਹ ਉਹਨਾਂ ਦੀ ਇਸ ਪ੍ਰਕਾਰ ਦੀ ਧਾਰਨਾ ਹੈ। ਉਹਦੇ ਮੁਤਾਬਕ ਕਹਿੰਦੇ ਹੇ ਵਾਹਿਗੁਰੂ ਆਰਤੀ ਨਹੀਂ, ਮੈਂ ਤਾਂ ਆਰਤੀ ਤੋਂ ਵੀ ਵੱਡਾ ਤੇਰਾ ਆਰਤਾ ਕਰਦਾ ਹਾਂ। ਆਰਤੀ ਨਹੀਂ ਮੈਨੂੰ ਕਰਨੀ ਆਉਂਦੀ, ਤੇ ਆਰਤਾ ਕਰਦਿਆਂ ਹੋਇਆ ਜਿਹੜੀਆਂ ਲੋੜ ਦੀਆਂ ਵਸਤੂਆਂ ਨੇ ਉਹ ਲੋੜ ਦੀਆਂ ਵਸਤੂਆਂ ਦੀ ਮੰਗ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਚੋਂ ਕਰਦੇ ਨੇ। ਕੋਈ ਮਨ 'ਚ ਲਾਲਚ ਜਾਂ ਲੋਭ ਦੀ ਬਿਰਤੀ ਨਹੀਂ ਰੱਖੀ। ਜੋ ਜ਼ਰੂਰਤ ਸੀ, ਜੋ ਉਸ ਵੇਲੇ ਦੀ ਉਹਨਾਂ ਦੀ ਮੰਗ ਸੀ, ਉਹ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚੋਂ ਮੰਗਿਆ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਹੇ ਵਾਹਿਗੁਰੂ ਜਿਹੜੇ ਤੇਰੀ ਭਗਤੀ ਕਰਦੇ ਨੇ ਤੂੰ ਉਹਨਾਂ ਦੇ ਕਾਰਜ ਸਵਾਰਦਾ ਹੈ। ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰਾਂ ਨਿਤ ਜੀਓ। ਹੇ ਵਾਹਿਗੁਰੂ ਮੈਂ ਤੇਰੇ ਕੋਲੋਂ ਦਾਲ ਮੰਗਦਾ, ਸੀਧਾ ਮੰਗਦਾ, ਘਿਓ ਮੰਗਦਾ ਹਾਂ। ਕਈ ਮਹਾਂਪੁਰਸ਼ਾਂ ਨੇ ਇਹਦਾ ਅਰਥ ਇੱਦਾਂ ਵੀ ਕੀਤਾ, ਮੈਂ ਆਪਣੇ ਮਨ ਦੀਆਂ ਬਿਰਤੀਆਂ ਨੂੰ, ਭੈੜੀਆਂ ਬਿਰਤੀਆਂ ਨੂੰ ਦਾਲ ਕੇ, ਟੇਢੇ ਮਨ ਨੂੰ ਦਲ ਕੇ ਸਿੱਧਾ ਕਰਦਾ ਹਾਂ। ਦਾਲ ਸੀਧਾ ਮੰਗੋ ਘਿਓ, ਤੇਰੇ ਕੋਲੋਂ ਪ੍ਰੇਮ ਮੰਗਦਾ ਹਾਂ, ਪਿਆਰ ਮੰਗਦਾ। ਇੱਦਾਂ ਵੀ ਅਰਥ ਕੀਤੇ ਨੇ ਭਾਵ ਸਮਝਾਉਣ ਲਈ, ਪਰ ਮੁੱਖ ਅਰਥ ਇਹੀ ਨੇ ਕਿ ਹੇ ਪ੍ਰਭੂ ਮੈਨੂੰ ਦਾਲ ਸੀਧਾ ਆਦਿਕ ਚਾਹੀਦਾ, ਘਿਓ ਚਾਹੀਦਾ, ਔਰ ਜੋ ਜੋ ਜ਼ਰੂਰਤ ਦੀਆਂ ਵਸਤੂਆਂ ਸਨ ਉਹ ਅਕਾਲ ਪੁਰਖ ਪਰਮੇਸ਼ਰ ਕੋਲੋਂ ਮੰਗ ਕੇ ਦੱਸਿਆ। ਜੇ ਜ਼ਰੂਰਤਾਂ ਪੂਰੀਆਂ ਹੋਣਗੀਆਂ ਤਾਂ ਨਿਰੰਕਾਰ ਪਰਮੇਸ਼ਰ ਦੀ ਭਗਤੀ ਦੇ ਰੰਗ ਵਿੱਚ ਵੀ ਰੰਗੇ ਹੋਣਗੇ। ਭਗਤ ਜੀ ਦੀ ਬਾਣੀ ਤੋਂ ਭਰੋਸੇ ਦਾ ਪ੍ਰਤੀਕ ਦਾ ਪਤਾ ਲੱਗਦਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਤੀ ਕੈਸਾ ਭਰੋਸਾ ਹੈ। ਕਹਿੰਦੇ ਹੇ ਵਾਹਿਗੁਰੂ, ਪੱਥਰ ਦੇ ਵਿੱਚ ਕੀੜਿਆਂ ਨੂੰ ਪੈਦਾ ਕਰਕੇ ਜਿੱਥੇ ਆਲੇ ਦੁਆਲੇ ਕੋਈ ਰਸਤਾ ਨਹੀਂ, ਉਸ ਪੱਥਰ ਤੱਕ ਕੀੜੇ ਵਿੱਚ ਪਹੁੰਚਣ ਵਾਸਤੇ ਕੋਈ ਰੋਜ਼ੀ ਰੋਟੀ ਪਹੁੰਚਣ ਦਾ ਕੋਈ ਰਾਹ ਨਹੀਂ ਹੈ, ਮਾਰਗ ਨਹੀਂ ਹੈ, ਪਰ ਪੱਥਰ ਵਿੱਚ ਉਹਨਾਂ ਕੀੜਿਆਂ ਨੂੰ ਪੈਦਾ ਕਰਕੇ ਹੇ ਵਾਹਿਗੁਰੂ ਤੂੰ ਉਹਨਾਂ ਦਾ ਰਿਜਕ, ਉਹਨਾਂ ਨੂੰ ਰੋਟੀ ਦੇ ਕੇ ਪਾਲਦਾ ਹੈ। ਐਸਾ ਪਰਪੱਕ ਭਰੋਸਾ ਮਹਾਰਾਜ ਭਗਤ ਧੰਨਾ ਜੀ ਦਾ ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਤੇ ਹੈ। ਐਸੇ ਮਹਾਂਪੁਰਸ਼ ਭਗਤ ਧੰਨਾ ਜੀ, ਇੱਥੇ ਬਾਲ ਬੁੱਧੀ ਦੇ ਸੰਬੰਧ ਵਿੱਚ ਮੈਂ ਇੱਕ ਸੰਕੇਤ ਜ਼ਰੂਰ ਦੇ ਦਿਆਂ। ਕਈ ਕਹਿ ਦਿੰਦੇ ਆ ਵੀ ਸ਼ਾਇਦ ਭਗਤ ਧੰਨਾ ਜੀ ਜੱਟ ਬਿਰਤੀ ਵਾਲੇ ਸਨ, ਜੱਟ ਸਨ, ਜੱਟਰੋ ਜਾਤੀ ਕਰਕੇ ਤਾਂ ਉਹਨਾਂ ਨੂੰ ਭੋਲੇ ਭਾਏ ਲਿਖਿਆ ਹੈ। ਭੋਲਾ ਭਾਓ ਸੁਭਾਅ ਸੀ ਉਹਨਾਂ ਦਾ, ਜ਼ਰੂਰੀ ਤਾਂ ਨਹੀਂ ਵੀ ਜਿੰਨੇ ਜੱਟ ਜ਼ਿਮੀਂਦਾਰ ਹੁੰਦੇ ਸਾਰੇ ਭੋਲੇ ਹੀ ਹੁੰਦੇ ਹੈ, ਜਾਂ ਜਿਹੜਾ ਕੋਈ ਅਨਪੜ੍ਹ ਹੁੰਦਾ ਉਹ ਸਾਰੇ ਭੋਲੇ ਹੁੰਦੇ ਹੈ, ਐਸਾ ਤਾਂ ਨਹੀਂ ਨਾ ਹੁੰਦਾ। ਚਲਾਕ ਵੀ ਤਾਂ ਹੁੰਦੇ ਆ ਉਹਨਾਂ ਵਿੱਚ, ਪੜ੍ਹਿਆ ਲਿਖਿਆ ਕਹਿੰਦੇ ਸਿਆਣਾ ਹੁੰਦਾ, ਜਿਹੜਾ ਅਨਪੜ੍ਹ ਹੁੰਦਾ ਉਹ ਭੋਲਾ ਹੁੰਦਾ। ਜ਼ਰੂਰੀ ਨਹੀਂ, ਕਈ ਭੋਲੇ ਜਿਹੜੇ ਅਨਪੜ੍ਹ ਹੁੰਦੇ ਨੇ ਉਹ ਪੜ੍ਹਿਆ ਲਿਖਿਆਂ ਨੂੰ ਵੀ ਸਵਾਦ ਚ ਖਾ ਜਾਂਦੇ ਹੈ, ਕਿਉਂਕਿ ਉਹਨਾਂ ਨੂੰ ਜ਼ਿੰਦਗੀ ਦੇ ਤਜ਼ਰਬੇ ਵਿੱਚੋਂ ਬੜਾ ਕੁਝ ਸਿੱਖਣ ਨੂੰ ਪ੍ਰਾਪਤ ਹੋ ਜਾਂਦਾ ਹੈ। ਭਗਤ ਜੀ ਦੀ ਜਿਹੜੀ ਇਹ ਬਿਰਤੀ ਸੀ ਉਹ ਨਿਰਛਲ ਬਿਰਤੀ, ਬਾਲ ਬੁੱਧੀ ਦਾ ਮਤਲਬ ਜਿਹੜਾ ਗੁਰੂ ਅਰਜਨ ਸਾਹਿਬ ਨੇ ਕਿਹਾ ਨਾ, ਉਹ ਬਾਲ ਬੁੱਧ ਦਾ ਮਤਲਬ ਹੈ ਵੀ ਜਿਵੇਂ ਇੱਕ ਬੱਚੇ, ਹੁਣ ਬੱਚੇ ਵੀ ਸਾਰੇ ਭੋਲੇ ਤਾਂ ਨਹੀਂ ਹੁੰਦੇ, ਕਈ ਬੱਚੇ ਬੜੇ ਚਲਾਕ ਵੀ ਹੁੰਦੇ ਆ, ਪਰ ਇੱਕ ਬੱਚੇ ਦੇ ਵਿੱਚ ਜਿਹੜਾ ਜ਼ਿਆਦਾ ਤੌਰ 'ਤੇ ਸੁਭਾਅ ਹੁੰਦਾ ਉਹ ਸੁਭਾਅ ਹੁੰਦਾ ਨਿਰਛਲ, ਨਿਸ਼ਕਪਟ। ਉਹਨਾਂ ਅੰਦਰ ਛਲ ਦੀ ਬਿਰਤੀ ਨਹੀਂ ਹੁੰਦੀ, ਦੁਵੈਸ਼ ਦੀ ਬਿਰਤੀ ਨਹੀਂ ਹੁੰਦੀ। ਉਦਾਂ ਦੀ ਬਿਰਤੀ ਸੀ ਜੋ ਭਗਤ ਧੰਨਾ ਜੀ ਦੇ ਹਿਰਦੇ 'ਚ ਕੰਮ ਕਰਦੀ ਸੀ, ਉਸੇ ਬਿਰਤੀ ਨੇ ਮਹਾਰਾਜ ਜੀ ਭਗਤ ਧੰਨਾ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪ੍ਰਤੱਖ ਦਰਸ਼ਨ ਕਰਾਏ। ਔਰ ਗੁਰੂ ਅਰਜਨ ਸਾਹਿਬ ਨੇ ਲਿਖਿਆ, ਮਿਲੇ ਪ੍ਰਤੱਖ ਗੁਸਾਈਆਂ, ਭਗਤ ਧੰਨਾ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਤੱਖ ਰੂਪ ਵਿੱਚ ਮਿਲੇ, ਪ੍ਰਗਟ ਹੋ ਕੇ ਮਿਲੇ ਧੰਨਾ, ਵੱਡ ਭਾਗਾ ਭਗਤ ਧੰਨਾ ਜੀ ਵੱਡਿਆਂ ਭਾਗਾਂ ਵਾਲੇ ਹਨ। ਐਸੇ ਮਹਾਂਪੁਰਸ਼ ਦਾ ਅੱਜ ਪਵਿੱਤਰ ਜਨਮ ਦਿਹਾੜਾ ਹੈ, ਸਾਰੀਆਂ ਸੰਗਤਾਂ ਨੂੰ ਭਗਤ ਧੰਨਾ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਅੰਮ੍ਰਿਤ ਵੇਲੇ ਜੋ ਪਾਵਨ ਪਵਿੱਤਰ ਮੁੱਖ ਵਾਕ ਤਖਤਾਂ 'ਤੇ ਸੁਭਾਏਮਾਨ ਹੋ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚੋਂ ਜੋ ਪਵਿੱਤਰ ਹੁਕਮਨਾਮੇ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਏ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਉਚਾਰਨ ਕੀਤੇ ਪਾਵਨ ਸ਼ਬਦ ਨੂੰ ਵਿਚਾਰੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਮੱਧ ਭਾਗ ਦੀ ਬਾਣੀ ਹੈ ਜੈਤ ਸ੍ਰੀ ਰਾਗ। ਜੈਤ ਸ੍ਰੀ ਰਾਗ ਦਾ ਇਹ ਪਾਵਨ ਸਲੋਕ ਤੇ ਪੌੜੀ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਮੱਧ ਭਾਗ ਦੀ ਬਾਣੀ ਹੈ ਗੁਰੂ ਖਾਲਸਾ ਜੀ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ, ਇੱਥੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਮੱਧ ਲੱਗਦਾ ਹੈ। ਆਓ ਪਾਵਨ ਮੁੱਖ ਵਾਕ ਸਰਵਣ ਕਰਨ ਤੋਂ ਪਹਿਲਾਂ ਗਰੀਬ ਨਵਾਜ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਹੋਏ ਆਖੀਏ ਜੀ, ਸਤਨਾਮ ਸ਼੍ਰੀ, ਸਤਨਾਮ ਸ਼੍ਰੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬ ਤਹ।
ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸਲੋਕ ਉਚਾਰਦੇ ਹਨ। ਕਿਹਾ ਸੱਜਣਾ, ਆ ਜੋ ਰਾਜ ਭਾਗ ਹੈ ਕਪਟ ਹੈ, ਛਲ ਹੈ। ਕਪਟੰਗ ਦਾ ਅਰਥ ਹੈ ਛਲ ਸਰੂਪ। ਇਹ ਜਿਹੜਾ ਰਾਜ ਭਾਗ ਹੈ ਇਹ ਛਲ ਹੈ, ਛਲੀਆ, ਸਦਾ ਤਾਂ ਨਹੀਂ ਕੋਈ ਰਾਜਾ ਬਣ ਕੇ ਰਹਿੰਦਾ, ਕੋਈ ਸਦਾ ਤਾਂ ਨਹੀਂ ਰਾਜਾ ਰਹਿੰਦਾ। ਚਾਰ ਦਿਨ ਦੀ ਨੌਬਤ, ਬੜੇ ਬੜੇ ਰਾਜੇ ਸੰਸਾਰ ਦੇ ਵਿੱਚ ਵਜਾ ਕੇ ਚਲੇ ਗਏ। ਕਲਗੀਧਰ ਪਾਤਸ਼ਾਹ ਕਹਿੰਦੇ ਮਾਨ ਸੇ ਮਹੀਪ, ਦਲੀਪ ਕੈਸੇ ਛੱਤਰਧਾਰੀ, ਭੋਗ ਭੋਗ ਭੂਮੰਤ ਭੂਮ ਮੈਂ ਮਿਲੇ ਹੈ। ਛਲ ਰੂਪ ਹੀ ਸੀ ਨਾ, ਜੀਵਦਿਆਂ ਜੀ ਵੀ ਕਈ ਰਾਜਿਆਂ ਦੇ ਹੱਥੋਂ ਰਾਜ ਖੁੱਸ ਗਿਆ। ਜਦੋਂ ਜੀਵਦਿਆਂ ਜੀ ਉਹਨਾਂ ਰਾਜਿਆਂ ਦੇ ਹੱਥੋਂ ਰਾਜ ਖੁੱਸ ਗਿਆ ਤਾਂ ਉਹਨਾਂ ਦੀ ਬਿਰਤੀ, ਉਹਨਾਂ ਦੀ ਹਾਲਤ ਕਿਹੋ ਜਿਹੀ ਹੋ ਗਈ? ਪਾਤਸ਼ਾਹ ਲਿਖਦੇ ਨੇ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਏ ਦਾ ਦਰ ਮੰਗਣ, ਭੇਖ ਨਾ ਪਾਏਦਾ ਹੈ, ਫਿਰ ਇਹ ਰਾਜ ਛਲ ਰੂਪ ਹੀ ਹੈ ਨਾ, ਬੰਦੇ ਨੂੰ ਛਲਦਾ ਹੀ ਹੈ ਕਪਟ ਕਰਕੇ। ਕਈ ਵਾਰੀ ਮਨੁੱਖ ਸਮਝ ਲੈਂਦਾ ਕਿ ਮੈਂ ਸ਼ਾਇਦ ਇਸ ਰਾਜ ਭਾਗ ਨੂੰ ਸਦੈਵੀ ਕਰਕੇ ਮਾਣਨਾ। ਦੀਨੇ ਕਾਂਗੜ ਦੀ ਜੂਹ ਵਿੱਚ ਬਹਿ ਕੇ ਜਦੋਂ ਕਲਗੀਧਰ ਸਵਾਮੀ ਜੀ ਨੇ ਜ਼ਫਰਨਾਮਾ ਲਿਖਿਆ ਪਾਤਸ਼ਾਹ ਔਰੰਗਜ਼ੇਬ ਨੂੰ, ਉਸ ਜ਼ਫਰਨਾਮੇ ਦੇ ਵਿੱਚ ਮਹਾਰਾਜ ਜੀ ਨੇ ਔਰੰਗਜ਼ੇਬ ਨੂੰ ਲਾਹਨਤਾਂ ਪਾਈਆਂ। ਆਖਿਆ, ਔਰੰਗਜ਼ੇਬ ਜਿਸ ਤਖ਼ਤ 'ਤੇ ਤੂੰ ਬੈਠਾ, ਤੇਰੇ ਤੋਂ ਪਹਿਲਾਂ ਇਸ ਤਖ਼ਤ 'ਤੇ ਤੇਰਾ ਬਾਪ ਸੀ, ਦਾਦਾ ਸੀ, ਪੜਦਾਦਾ ਸੀ, ਆਖਰਕਾਰ ਉਹ ਸਾਰੇ ਰਾਜ ਭੋਗ ਕੇ ਚਲੇ ਗਏ, ਤੂੰ ਕਿਹੜਾ ਸਦੈਵੀ ਕਾਲ ਵਾਸਤੇ ਇਸ ਰਾਜ ਤਖ਼ਤ 'ਤੇ ਬੈਠੇ ਰਹਿਣਾ। ਇਹ ਛਲ ਰੂਪ ਹੈ, ਇਹ ਰਾਜ ਵੀ ਛਲ ਰੂਪ ਹੈ। ਰੂਪ ਕਪਟੰਗ, ਆਹ ਜਿਹੜਾ ਰੂਪ ਹੈ, ਆਹ ਜਿਹੜੀ ਸੁੰਦਰਤਾ ਹੈ, ਆਹ ਜਿਹੜਾ ਸੁਹੱਪਣ ਹੈ, ਇਹ ਵੀ ਛਲ ਰੂਪ ਹੈ। ਛਲ ਕਿਉਂ ਕਹਿ? ਕਿਉਂ ਸਦੈਵੀ ਨਹੀਂ ਰਹਿਣਾ। ਜਿਹੜੀ ਚੀਜ਼ ਸਦੈਵੀ ਨਾ ਰਹਿੰਦੀ ਹੋਵੇ ਉਹਨੂੰ ਛਲ ਹੀ ਕਹਾਂਗੇ ਨਾ, ਕਪਟ ਹੀ ਕਹਾਂਗੇ। ਕੁਝ ਸਮੇਂ ਲਈ ਨਜ਼ਰ ਆ ਰਹੀ ਹੈ ਪਰ ਸਦੈਵੀ ਨਹੀਂ ਹੈ, ਛਲ ਰੂਪ ਹੈ। ਇਹ ਰੂਪ ਵੀ ਕਪਟੰਗ ਕਹੀਏ, ਛਲ ਸਰੂਪ ਹੈ, ਇਹ ਵੀ ਸਦੈਵੀ ਨਹੀਂ ਰਹਿੰਦਾ। ਬਚਪਨ ਤੋਂ ਜਵਾਨੀ ਤੱਕ ਕਿੰਨਾ ਸਰੂਪ ਬਦਲਿਆ, ਜਵਾਨੀ ਤੋਂ ਬੁਢੇਪੇ ਤੱਕ ਕਿਤਨਾ ਸਰੂਪ ਬਦਲ ਜਾਂਦਾ ਹੈ। ਸਰੂਪ ਬਦਲਦਾ ਹੈ ਨਾ, ਤੇ ਕਈ ਵਾਰੀ ਬੰਦਾ ਬੜਾ ਗਰੂਰ ਕਰਦਾ, ਮਾਣ ਕਰਦਾ ਕਿ ਮੈਂ ਬੜਾ ਸੁੰਦਰ ਸਰੂਪ ਹਾਂ ਪਰ ਜਵਾਨੀ ਦੇ ਵਿੱਚ ਹਾਂ। ਇੱਕ ਬਜ਼ੁਰਗ ਟੁਰਿਆ ਜਾਂਦਾ ਸੀ, ਹੱਥ ਵਿੱਚ ਖੂੰਡੀ ਸੀ, ਲੱਕ ਉੜੀ ਹੋਈ, ਕੁੱਬਾ ਜਿਹਾ ਹੋਇਆ, ਟੁਰਿਆ ਜਾਵੇ ਸਹਿਜੇ ਸਹਿਜੇ। ਇੱਕ ਨੌਜਵਾਨ ਸਿਰ 'ਤੇ ਤੁਰੇ ਵਾਲੀ ਪੱਗ ਬੱਧੀ ਹੋਈ, ਪੈਰ 'ਚ ਤਿੱਲੇ ਵਾਲੀ ਜੁੱਤੀ ਪਾਈ ਹੋਈ, ਕੁੜਤਾ ਪਾਇਆ ਹੋਇਆ, ਚਾਦਰਾ ਬੰਨਿਆ ਹੋਇਆ, ਹੱਥ ਵਿੱਚ ਖੁੰਡਾ, ਬੜੇ ਮਾਣ ਵਿੱਚ ਕਿ ਮੇਰੇ ਜਿਹਾ ਜਵਾਨ ਕੌਣ ਹੋਣਾ। ਉਸ ਬਜ਼ੁਰਗ ਨੂੰ ਵੇਖ ਕੇ ਇਹਨੇ ਇੱਕ ਟਿੱਚਰ ਜੀ ਕੀਤੀ ਬਜ਼ੁਰਗ ਨੂੰ। ਟਿੱਚਰ ਕਰਦਿਆਂ ਬੋਲਿਆ, ਕਹਿਣ ਲੱਗਾ, ਬਜ਼ੁਰਗੋ ਇਹ ਕਮਾਨ ਕਹਾਂ ਸੇ ਲਾਏ ਹੋ? ਝੁਕਿਆ ਹੋਇਆ ਸੀ ਨਾ ਬਜ਼ੁਰਗ, ਲੱਕ 'ਚ ਕੁੱਬ ਪਿਆ ਹੋਇਆ ਸੀ। ਕਹਿੰਦਾ, ਬਜ਼ੁਰਗੋ ਇਹ ਕਮਾਨ ਕਹਾਂ ਸੇ ਲਾਏ ਹੋ? ਬਜ਼ੁਰਗ ਵੀ ਹੁਣ ਉਹਨੇ ਵੀ ਹੰਢਾਈ ਹੋਈ ਸੀ ਜ਼ਿੰਦਗੀ, ਉਹਨੇ ਵੀ ਜ਼ਿੰਦਗੀ 'ਚ ਇੱਦਾਂ ਦੇ ਬਹੁਤ ਵੇਖੇ ਸਨ। ਉਹਨੇ ਵੀ ਜਵਾਬ ਦਿੱਤਾ, ਬੇਟਾ ਮੇਰੀ ਉਮਰ ਤੱਕ ਪਹੁੰਚ ਜਾਓ, ਖੁਦ ਬੋ ਖੁਦ ਮੁਫਤ ਮੇਂ ਪ੍ਰਾਪਤ ਹੋ ਜਾਏਗੀ। ਤੂੰ ਪਹੁੰਚ ਤਾਂ ਸਹੀ ਮੇਰੀ ਉਮਰ ਤਾਈਂ, ਮੁੱਲ ਨਹੀਂ ਖਰੀਦਣਾ ਪੈਣਾ ਤੈਨੂੰ, ਇਹ ਕਮਾਨ, ਇਹ ਸੁੱਤੇ ਸਿੱਧ ਸੁਭਾਵਕ ਹੀ ਤੈਨੂੰ ਪ੍ਰਾਪਤ ਹੋ ਜਾਣਾ ਹੈ। ਇਹ ਰੂਪ ਵੀ ਸਦੈਵੀ ਨਹੀਂ ਹੈ, ਰੂਪ ਕਪਟੰਗ, ਇਹ ਛਲ ਰੂਪ ਹੈ। ਬੰਦਾ ਇਹਨੂੰ ਵੇਖ ਕੇ ਛਲਿਆ ਜਾਂਦਾ ਹੈ, ਰਾਜ ਵੇਖ ਕੇ ਛਲਿਆ ਜਾਂਦਾ ਹੈ, ਰੂਪ ਵੇਖ ਕੇ ਛਲਿਆ ਜਾਂਦਾ ਵੀ ਮੈਂ ਬੜਾ ਸੁੰਦਰ ਸਰੂਪ ਹਾਂ। ਤੇ ਫਿਰ ਮਹਾਰਾਜ ਜੀ ਕਹਿੰਦੇ, ਧਨ ਕਪਟੰਗ, ਆਹ ਜਿਹੜਾ ਧਨ ਹੈ, ਸੰਪਦਾ ਵਿਭੂਤੀ, ਇਹ ਵੀ ਕਪਟ ਹੈ, ਛਲ ਰੂਪ ਹੈ, ਇਹ ਵੀ ਬੰਦੇ ਨੂੰ ਛਲੀ ਰੱਖਦਾ। ਇਹ ਕਹਿੰਦਾ, ਮੇਰਾ ਧਨ, ਮੇਰੀ ਸੰਪਦਾ, ਮੇਰੀ ਵਿਭੂਤੀ ਕੁੱਲ ਗਰਭਤ ਹੈ। ਫਿਰ ਇਹਨੂੰ ਆਪਣੀ ਇਹ ਜਿਹੜਾ ਕੁੱਲ ਹੈ ਵੀ ਮੇਰੀ ਬੜੀ ਉੱਚੀ ਕੁੱਲ ਹੈ, ਮੈਂ ਬੜੀ ਉੱਚੀ ਕੁੱਲ ਦਾ ਹਾਂ। ਕਈਆਂ ਨੂੰ ਇਸ ਗੱਲ ਦਾ ਗਰੂਰ ਹੁੰਦਾ, ਕਈਆਂ ਨੂੰ ਇਸ ਗੱਲ ਦਾ ਮਾਣ ਹੁੰਦਾ। ਖਾਲਸਾ ਜੀ, ਅੱਜ ਕੱਲ੍ਹ ਇੱਕ ਬੜਾ ਵੱਡਾ ਦੁਖਾਂਤ ਸਾਡੇ ਸਿੱਖ ਸਮਾਜ ਦੇ ਵਿੱਚ ਵਰਤ ਰਿਹਾ ਹੈ। ਮੈਂ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਬੇਨਤੀ ਕਰਦਾ ਜਾਵਾਂ ਤੁਹਾਡਾ ਧਿਆਨ ਇਸ ਪਾਸੇ ਲਿਆਉਣ ਲਈ। ਅੱਜ ਅਸੀਂ ਸਾਡੇ ਜਿੰਨੇ ਮਹਾਂਪੁਰਸ਼ ਨੇ, ਜਿਤਨੇ ਭਗਤ ਨੇ, ਜਿਤਨੇ ਸ਼ਹੀਦ ਨੇ, ਉਹਨਾਂ ਸ਼ਹੀਦਾਂ ਨੂੰ ਆਪਣੀ ਜਾਤੀ ਦੇ ਆਧਾਰ ਦੇ ਉੱਤੇ ਵੰਡ ਲਿਆ ਹੋਇਆ ਵੀ ਫਲਾਣੇ ਮਹਾਂਪੁਰਸ਼ ਤਾਂ ਸਾਡੀ ਜਾਤੀ ਵਿੱਚੋਂ, ਸਾਡੀ ਬਰਾਦਰੀ 'ਚ ਹੋਏ ਆ, ਫਲਾਣੇ ਸ਼ਹੀਦ ਤਾਂ ਸਾਡੀ ਬਰਾਦਰੀ 'ਚ ਹੋਏ ਆ, ਉਹ ਤਾਂ ਸਾਡੀ ਜਾਤੀ ਦੇ ਨੇ। ਖਾਲਸਾ ਜੀ, ਮਹਾਂਪੁਰਸ਼ ਭਗਤ ਸ਼ਹੀਦ ਸਾਰੀ ਕੌਮ ਦੇ, ਸਾਰੇ ਪੰਥ ਦੇ ਸਾਂਝੇ ਹੋਇਆ ਕਰਦੇ ਨੇ। ਖਾਲਸਾ ਜੀ, ਆਮ ਕਰਕੇ ਕਈ ਮਹਾਂਪੁਰਸ਼ ਸ਼ਹੀਦ ਐਸੇ ਵੀ ਨੇ ਜਿਨ੍ਹਾਂ ਦੇ ਦਿਨ ਕੇਵਲ ਉਹਨਾਂ ਦੀ ਜਾਤੀ ਦੇ ਜਿਹੜੇ ਲੋਕ ਨੇ ਉਹੀ ਮਨਾਉਂਦੇ ਆ, ਸਾਰਾ ਸਮੁੱਚਾ ਪੰਥ ਉਹਨਾਂ ਮਹਾਂਪੁਰਸ਼ਾਂ ਦੇ ਦਿਨਾਂ ਨੂੰ ਨਹੀਂ ਮਨਾਉਂਦਾ। ਉਹ ਕਹਿੰਦੇ ਜਿਨ੍ਹਾਂ ਜਿਹੜੀ ਬਰਾਦਰੀ ਦੇ ਹੈਣ, ਜਿਹੜੀ ਜਾਤੀ ਦੇ ਹੈਣ, ਜਿਸ ਕੁੱਲ ਦੇ ਹੈਣ, ਉਹੀ ਮਨਾਉਣ। ਖਾਲਸਾ ਜੀ, ਇਹ ਸਾਰੇ ਸ਼ਹੀਦ ਮਹਾਂਪੁਰਸ਼ ਭਗਤ ਸਾਰੀ ਕੌਮ ਦੇ ਸਾਂਝੇ ਹਨ। ਇਹ ਨਹੀਂ ਕਿ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਕੇਵਲ ਉਹਨਾਂ ਦੇ ਅਨਿਆਈ ਮੰਨਣਗੇ, ਸਾਰਾ ਸਿੱਖ ਜਗਤ ਉਹਨਾਂ ਦੇ ਦਿਹਾੜੇ ਨੂੰ ਮਨਾਉਂਦਾ ਹੈ। ਇਸੇ ਤਰ੍ਹਾਂ ਭਗਤ ਧੰਨਾ ਜੀ ਨੂੰ ਕੇਵਲ ਇਹ ਕੋਈ ਆਖੇ ਕਿ ਉਹ ਤਾਂ ਸਾਡੇ ਜੱਟਾਂ ਦੇ ਹੀ ਸਨ, ਖਾਲਸਾ ਜੀ ਉਹ ਸਾਰੇ ਪੰਥ ਦੇ ਸਾਂਝੇ ਹਨ, ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰਾਂ ਨੇ ਤਿੰਨਾਂ ਨੂੰ ਆਪਣੇ ਵਿੱਚ ਇੱਕ ਮਿਕ ਕਰ ਲਿਆ, ਫਿਰ ਉਹ ਸਾਰੀ ਕੌਮ ਦੇ ਸਾਂਝੇ ਨੇ, ਸਾਰੀ ਮਨੁੱਖਤਾ ਉਹਨਾਂ ਦੇ ਪਾਵਨ ਜਨਮ ਦਿਹਾੜੇ ਨੂੰ ਮਨਾਵੇਗੀ। ਸੋ ਕਹਿਣ ਤੋਂ ਭਾਵ ਇਹ ਵਿਤਕਰੇ, ਇਹ ਜਾਤੀਵਾਦ ਦਾ ਜਿਹੜਾ ਕੋੜ ਸਤਿਗੁਰਾਂ ਨੇ ਸਾਡੇ ਅੰਦਰੋਂ ਕੱਢਿਆ ਸੀ, ਉਹ ਗਰਬ, ਉਹ ਹੰਕਾਰ ਅੱਜ ਵੀ ਸਾਡੇ ਹਿਰਦੇ ਵਿੱਚ ਕਿਤੇ ਨਾ ਕਿਤੇ ਪਨਪਦਾ ਹੈ। ਉਹ ਹੰਕਾਰ ਅੱਜ ਵੀ ਅਸੀਂ ਆਪਣੇ ਹਿਰਦੇ 'ਚ ਚੁੱਕੀ ਬੈਠੇ ਹਾਂ। ਮਹਾਰਾਜ ਜੀ ਕਹਿੰਦੇ ਆ, ਜਿਹੜਾ ਤੂੰ ਆਪਣੇ ਕੁੱਲ ਦਾ ਹੰਕਾਰ ਕਰਦਾ, ਇਹ ਵੀ ਛਲ ਹੈ, ਇਹ ਬੜਾ ਵੱਡਾ ਕਪਟ ਹੈ ਕਿ ਤੂੰ ਆਪਣੀ ਕੁੱਲ ਦੇ ਉੱਤੇ ਵੀ ਬੜਾ ਮਾਣ ਕਰਦਾ, ਇਹ ਵੀ ਕਪਟ ਤੇ ਛਲ ਸਰੂਪ ਹੈ।
ਸਚੰਤ ਬਿਖਿਆ ਛਲੰ ਛਿਦਰੰ, ਨਾਨਕ ਬਿਨ ਹਰ ਸੰਗ ਨਾ ਚਾਲ ਤੇ।
ਤੂੰ ਬਿਖਿਆ ਨੂੰ ਸਚੰਤ ਇਕੱਠਾ ਕਰਦਾ, ਜ਼ਹਿਰ ਇਕੱਠਾ ਕਰ ਰਿਹਾ, ਜ਼ਹਿਰ ਰੂਪੀ ਧਨ ਇਕੱਠਾ ਕਰ ਰਿਹਾ, ਕਿਵੇਂ? ਛਲੰ ਛਿਦਰੰ, ਛਿਦਰੰਗ ਦਾ ਮਤਲਬ ਹੁੰਦਾ ਕਿਸੇ ਦੂਜੇ ਦੀਆਂ ਕਮੀਆਂ ਵੇਖਣੀਆਂ, ਦੂਜੇ ਦੀਆਂ ਊਣਤਾਈਆਂ ਦੱਸ ਕੇ, ਦੂਜੇ ਨੂੰ ਮਾੜਾ ਦੱਸ ਕੇ, ਦੂਜੇ ਦੇ ਵਿੱਚ ਕਮੀਆਂ ਦੱਸ ਕੇ, ਉਹਨਾਂ ਦਾ ਹੱਕ ਖੋਹ ਕੇ ਤੂੰ ਆਪਣੇ ਘਰ ਭਰ ਰਿਹਾ। ਆਮ ਕਰਕੇ ਸਾਨੂੰ ਦੂਜਿਆਂ ਦੇ ਛਿਦਰ ਹੀ ਦਿਸਦੇ ਆ। ਛਿਦਰ ਦਾ ਮਤਲਬ ਕਮੀਆਂ, ਊਣਤਾਈਆਂ, ਸਾਨੂੰ ਗੁਣ ਥੋੜ੍ਹੀ ਦਿਸਦੇ ਆ ਕਿਸੇ 'ਚ, ਸਾਨੂੰ ਔਗਣ ਜ਼ਿਆਦਾ ਨਜ਼ਰ ਆਉਂਦੇ ਨੇ। ਧੰਨ ਨੇ ਉਹ ਗੁਰੂ ਕੇ ਪਿਆਰੇ ਜਿਨ੍ਹਾਂ ਨੂੰ ਸਭ ਵਿੱਚ ਗੁਣ ਨਜ਼ਰ ਆਉਣ, ਔਗਣ ਸਭ ਨੂੰ ਦਿਸਦੇ ਹਨ। ਖਾਲਸਾ ਜੀ, ਜਿੱਥੋਂ ਗੁਣ ਮਿਲਣ ਗੁਣ ਇਕੱਤਰ ਕਰਨੇ ਨੇ, ਪਰ ਸਾਡੀ ਬਿਰਤੀ ਤਾਂ ਔਗਣਾਂ 'ਤੇ ਜਾ ਟਿਕਦੀ ਹੈ। ਮੈਂ ਡੇਢ ਘੰਟੇ ਘੰਟੇ ਦੀ ਕਥਾ ਦੇ ਵਿੱਚ ਸਹੀ ਬੋਲ ਗੁਰਮਤ ਦੇ ਅਨੁਸਾਰ ਹੀ ਕਹੀ ਜਾਵਾਂ, ਸ਼ਾਇਦ ਉਹ ਤੁਹਾਨੂੰ ਚੇਤੇ ਰਹਿਣ ਕੇ ਨਾ ਰਹਿਣ, ਪਰ ਇੱਕ ਬਚਨ ਕੋਈ ਐਸਾ ਕਹਿ ਜਾਵਾਂ ਜਿਹੜਾ ਤੁਹਾਨੂੰ ਚੰਗਾ ਨਾ ਲੱਗੇ, ਉਹ ਗੱਲ ਤੁਹਾਨੂੰ ਯਾਦ ਰਹੇਗੀ, ਬਾਕੀ ਦੀਆਂ 100 ਦੀਆਂ 100 ਗੱਲਾਂ ਭੁੱਲ ਜਾਣਗੀਆਂ, ਕਿਉਂਕਿ ਸਾਡੀ ਬਿਰਤੀ ਛਿਦਰ ਦੇ ਉੱਤੇ ਟਿਕਦੀ ਹੈ। ਜਿੱਥੇ ਕਮੀ ਹੋਵੇ, ਊਣਤਾਈ ਹੋਵੇ, ਮੂੰਹ ਵਿੱਚ 32 ਦੰਦ ਨੇ, 32 ਦੰਦਾਂ 'ਚੋਂ ਇੱਕ ਦੰਦ ਟੁੱਟਾ ਹੋਵੇ, ਜਿਭ ਮੁੜ ਮੁੜ ਕੇ ਉੱਥੇ ਜਾ ਕੇ ਲੱਗਦੀ ਹੈ ਜਿਹੜਾ ਟੁੱਟਿਆ ਹੁੰਦਾ ਹੈ, ਬਾਕੀ ਦੇ 31 ਦੰਦ ਭੁੱਲ ਜਾਂਦੇ ਆ ਵੀ ਉਹ ਵੀ ਹੈਣ, ਜਿਹੜਾ ਨਹੀਂ ਹੈ ਉੱਥੇ ਮੁੜ ਮੁੜ ਕੇ ਜੀਭ ਜਾਂਦੀ ਹੈ। ਕਹਿਣ ਤੋਂ ਭਾਵ ਕਿ ਛਿਦਰ ਵੇਖਦਾ ਬੰਦਾ, ਕਮੀਆਂ ਵੇਖਦਾ, ਊਣਤਾਈਆਂ ਵੇਖਦਾ ਵੀ ਕਿਹਦੇ 'ਚ ਕਿੰਨੀਆਂ ਕੂਣਤਾਈਆਂ ਨੇ, ਕਿਹਦੇ ਵਿੱਚ ਕਿੰਨੀਆਂ ਕੁ ਕਮੀਆਂ ਨੇ। ਭਾਈ ਸਾਹਿਬ, ਭਾਈ ਸੁਥਰੇ ਸ਼ਾਹ ਜੀ ਮਹਾਰਾਜ, ਖਾਲਸਾ ਜੀ, ਰੱਬੀ ਰੰਗਾਂ ਵਿੱਚ ਰੰਗੇ ਹੋਏ ਮਹਾਂਪੁਰਸ਼ ਸਨ ਭਾਈ ਸੁਥਰੇ ਸ਼ਾਹ ਜੀ। ਇੱਕ ਵਾਰ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ 10ਵੇਂ ਪਾਤਸ਼ਾਹ ਹਾਜ਼ਰ ਨਹੀਂ ਸਨ, ਸੰਗਤ ਬੈਠੀ ਸੀ, ਕਥਾ ਕੀਰਤਨ ਹੋ ਰਿਹਾ ਹੈ, ਤੇ ਕੀਰਤਨ ਕਰਨ ਵਾਲਿਆਂ ਦਾ ਧਿਆਨ ਕੀਰਤਨ 'ਚ ਨਹੀਂ ਜੁੜਿਆ ਹੋਇਆ ਤੇ ਸੁਣਨ ਵਾਲਿਆਂ ਦਾ ਵੀ ਧਿਆਨ ਉੱਧਰ ਨਹੀਂ ਲੱਗਾ ਹੋਇਆ, ਆਪਣੇ ਰੰਗਾਂ ਵਿੱਚ ਸਾਰੇ ਮਸਤ ਸੀ। ਸੁਥਰੇ ਸ਼ਾਹ ਜੀ ਗਏ, ਜਾ ਕੇ ਵੇਖ ਕੇ ਉਹਨਾਂ ਨੇ ਕੁਝ ਬਚਨ ਕਿਹਾ ਕੌੜਾ, ਜਿਹੜਾ ਉਹ ਬਚਨ ਕਿਹਾ ਉਸ ਵੇਲੇ, ਇਹ ਕਹਿ ਕੇ ਉੱਥੋਂ ਚਲੇ ਗਏ। ਸੁਣਨ ਵਾਲਿਆਂ ਦੇ ਮਨ 'ਚ ਬੜਾ ਰੰਜ ਆਇਆ, ਬੜਾ ਦੁੱਖ ਆਇਆ ਵੀ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨੀਏ ਕਹਿੰਦੇ ਤੇ ਇਹ ਸੁਣ ਰਹੀ ਹੈ ਸੰਗਤ, ਤੇ ਸੁਥਰੇ ਸ਼ਾਹ ਇੱਦਾਂ ਕਹਿ ਕੇ ਜਾਂਦਾ। ਜੋ ਬੋਲ ਉਹਨਾਂ ਨੇ ਕਹੇ ਸਨ, ਸੁਥਰੇ ਸ਼ਾਹ ਦੀ ਜੀਵਨੀ ਵਿੱਚ ਲਿਖੇ ਹੋਏ ਮਿਲਦੇ ਹਨ ਕਿ ਫਿਟੇ ਮੂੰਹ ਕੀਰਤਨ ਕਰਨ ਵਾਲਿਆਂ ਦੇ, ਦੁਰ ਫਿਟੇ ਮੂੰਹ ਸੁਣਨ ਵਾਲਿਆਂ ਦੇ। ਜਦੋਂ ਇਹ ਗੱਲ ਕਹੀ ਤੇ ਬੜਾ ਡਾਢਾ ਦੁੱਖ ਲੱਗਾ ਤਿੰਨਾਂ ਨੂੰ ਸੁਣ ਕੇ, ਪਰ ਸੁਥਰੇ ਸ਼ਾਹ ਉੱਥੋਂ ਪਤਰਾ ਵਾਚ ਕੇ ਮੁੜ ਕੇ ਕਈ ਦਿਨ ਨਜ਼ਰ ਨਾ ਆਏ। ਸੰਗਤ ਵੇਖਦੀ ਰਹੀ ਵੀ ਜਦੋਂ ਸੁਥਰਾ ਆਵੇਗਾ, ਮਹਾਰਾਜ ਗੁਰੂ ਕਲਗੀਧਰ ਨੂੰ ਸ਼ਿਕਾਇਤ ਕਰਾਂਗੇ ਇਹਦੀ, ਵੀ ਇਹ ਵਿਗੜਿਆ ਹੋਇਆ, ਕਦੇ ਨਾ ਕਦੇ ਕੋਈ ਨਾ ਕੋਈ ਬੋਲ ਕਬੋਲ ਬੋਲਦਾ ਹੀ ਰਹਿੰਦਾ। ਜਦੋਂ ਮਹੀਨੇ ਕੁ ਬਾਅਦ ਸੁਥਰੇ ਸ਼ਾਹ ਜੀ ਵਾਪਸ ਆਏ, ਡਾਂਗ ਦੇ ਵਿੱਚ ਜੁੱਤੀ ਪਾਈ, ਮੋਢੇ 'ਤੇ ਟੰਗੀ ਹੋਈ, ਇਹੋ ਜਿਹੇ ਰੰਗ ਸਨ ਉਹਨਾਂ ਦੇ, ਤੁਰੇ ਆਉਣ, ਸਿੱਖਾਂ ਨੇ ਵੇਖ ਲਿਆ ਵੀ ਆ ਗਿਆ ਕਲਗੀਧਰ ਜੀ ਨੂੰ ਦੀ ਸ਼ਿਕਾਇਤ ਕਰਦੇ ਹਾਂ। 10ਵੇਂ ਪਾਤਸ਼ਾਹ ਦੇ ਦਰਬਾਰ 'ਚ ਪੁੱਜਾ, ਮਹਾਰਾਜ ਵੇਖੋ ਸੁਥਰਾ ਆ ਗਿਆ, ਇਹ ਇੱਦਾਂ ਦੇ ਬੋਲ ਬੋਲ ਕੇ ਗਿਆ ਸੀ ਮਹੀਨਾ ਪਹਿਲਾਂ। ਭਾਈ ਸੁਥਰੇ ਸ਼ਾਹ ਜੀ ਕਹਿਣ ਲੱਗੇ, ਮਹਾਰਾਜ ਬੰਦੇ ਦੀ ਸ਼ਕਤੀ, ਯਾਦ ਸ਼ਕਤੀ ਭੁੱਲਣ ਵਾਲੀ ਹੁੰਦੀ ਹੈ, ਵੀ ਬਹੁਤੀਆਂ ਲੰਮੀਆਂ ਬਾਤਾਂ ਯਾਦ ਨਹੀਂ ਰਹਿੰਦੀਆਂ, ਵੀ ਮੈਨੂੰ ਤਾਂ ਚੇਤੇ ਨੇ ਵੀ ਮੈਂ ਇਹਨਾਂ ਨੂੰ ਇਹ ਗੱਲ ਕਦੋਂ ਕਹੀ, ਮੈਨੂੰ ਤਾਂ ਨਹੀਂ ਚੇਤੇ। ਕਹਿੰਦੇ, ਮਹਾਰਾਜ ਵੇਖੋ ਝੂਠ ਬੋਲੀ ਜਾਂਦਾ, ਇਹਨੇ ਕਹੀ ਸੀ। ਕਹਿੰਦੇ, ਚਲੋ ਮੈਨੂੰ ਯਾਦ ਕਰਾ ਦਿਓ ਤੁਸੀਂ ਵੀ ਉਸ ਵੇਲੇ ਸ਼ਬਦ ਕਿਹੜਾ ਪੜਿਆ ਜਾ ਰਿਹਾ ਸੀ, ਕੀਰਤਨੀਆਂ ਤੁਸੀਂ ਦੱਸੋ। ਉਹ ਕਹਿੰਦੇ, ਇੰਨੇ ਚਿਰ ਦਾ ਸ਼ਬਦ ਯਾਦ ਪਿਆ। ਕਹਿੰਦੇ, ਚਲੋ ਸੁਣਨ ਵਾਲੀ ਸੰਗਤ ਬੈਠੀ ਸੀ ਉਹਨਾਂ 'ਚ ਵੀ ਪੁੱਛ ਲਈਏ, ਭਾਈ ਸ਼ਬਦ ਕਿਹੜਾ ਪੜਿਆ ਜਾ ਰਿਹਾ ਸੀ। ਕਹਿੰਦੇ, ਸਾਨੂੰ ਕਿੱਥੇ ਚੇਤੇ ਆ ਵੀ ਸ਼ਬਦ ਕਿਹੜਾ ਪੜਿਆ ਜਾ ਰਿਹਾ ਸੀ। ਕਹਿੰਦੇ, ਜਿਹੜੀ ਮੈਂ ਗੱਲ ਕਹੀ ਸੀ ਗਾਲ ਵਾਲੀ, ਮਾੜੀ ਭੈੜੀ ਉਹ ਤੁਹਾਨੂੰ ਸਾਰਿਆਂ ਨੂੰ ਚੇਤੇ ਹੈ। ਗੁਰੂ ਕੀ ਬਾਣੀ ਜੋ ਅੰਮ੍ਰਿਤ ਵਰਗੀ ਮਿੱਠੀ ਆ ਉਹ ਤੁਹਾਨੂੰ ਚੇਤੇ ਨਹੀਂ ਵੀ ਕਿਹੜਾ ਸ਼ਬਦ ਸੀ। ਇਕਦਮ ਸਾਰੇ ਚੁੱਪ ਕਰ ਗਏ। ਸੋ ਕਹਿਣ ਤੋਂ ਭਾਵ ਜਿੱਥੇ ਛਿਦਰ ਹੁੰਦਾ ਉਹ ਸਾਨੂੰ ਚੇਤੇ ਰਹਿੰਦਾ। ਕਹਿੰਦੇ ਲੋਕਾਂ ਦੇ ਛਿਦਰ ਵੇਖ ਕੇ ਕਮੀਆਂ ਵੇਖ ਕੇ ਵੇਖੀਏ ਕਿਵੇਂ ਕੋਈ ਮਜ਼ਬੂਰ ਹੈ ਉਹਦੀ ਮਜ਼ਬੂਰੀ ਦਾ ਫਾਇਦਾ ਉਠਾਈਏ। ਕੋਈ ਮਜ਼ਬੂਰ ਹੈ ਤਾਂ ਉਸ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਉਹਦੇ ਕੋਲੋਂ ਰਿਸ਼ਵਤ ਦੇ ਰੂਪ ਦੇ ਵਿੱਚ ਪੈਸਾ ਇਕੱਠਾ ਕਰਦਾ, ਹੋਰ ਕਈ ਟੇਢੇ ਢੰਗਾਂ ਨਾਲ ਟੇਢੇ ਤਰੀਕਿਆਂ ਦੇ ਨਾਲ ਧਨ ਇਕੱਠਾ ਕਰਦਾ। ਮਹਾਰਾਜ ਜੀ ਕਹਿੰਦੇ ਉਹ ਜੋ ਤੂੰ ਧਨ ਇਕੱਠਾ ਕਰ ਰਿਹਾ ਨਾ ਉਹ ਵਿਖਿਆ ਹੈ, ਉਹ ਜ਼ਹਿਰ ਹੈ। ਤੇ ਨਾਨਕ ਬਿਨ ਹਰ ਸੰਗ ਨਾ ਚਾਲ ਤੇ ਧੰਨ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਜੋ ਕੁਝ ਵੀ ਇਕੱਠਾ ਕਰ ਰਿਹਾ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਇਹਦੇ ਵਿੱਚੋਂ ਕੁਝ ਵੀ ਤੇਰੇ ਨਾਲ ਨਹੀਂ ਚੱਲਣਾ, ਇਹਦੇ ਵਿੱਚੋਂ ਕੱਖ ਵੀ ਤੇਰੇ ਨਾਲ ਨਹੀਂ ਚੱਲਣਾ। ਜੋ ਤੂੰ ਜ਼ਹਿਰ ਰੂਪੀ ਧਨ ਇਕੱਤਰ ਕੀਤਾ ਇਹ ਵੀ ਇਕੱਠਾ ਕੀਤਾ, ਇੱਥੇ ਹੀ ਰਹਿ ਜਾਣਾ ਹੈ।
ਤੇ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ।
ਵੇਖਣ ਵਾਲੇ ਦੀ ਬੜੀ ਵੱਡੀ ਭੁੱਲ ਹੈ। ਪੇਖੰਦੜੋ ਕੀ ਭੁੱਲ, ਵੇਖਣ ਵਾਲੇ ਦੀ ਬੜੀ ਵੱਡੀ ਭੁੱਲ ਹੈ। ਉਹ ਮਾਇਆ ਦੇ ਰੰਗ ਨੂੰ ਵੇਖ ਕੇ ਭੁੱਲ ਜਾਂਦਾ ਹੈ, ਕਹਿੰਦਾ ਬੜੀ ਸੁੰਦਰ ਹੈ ਇਹ ਮਾਇਆ, ਵੇਖ ਕੇ ਭੁੱਲ ਜਾਂਦਾ ਹੈ। ਮਹਾਰਾਜ ਜੀ ਉਦਾਹਰਣ ਦਿੰਦੇ ਨੇ, ਕਹਿੰਦੇ ਤੁੰਮਾ ਹੁੰਦਾ ਨਾ ਤੁੰਮਾ, ਕੋੜ ਤੁੰਮਾ, ਕਹਿੰਦੇ ਵੇਖਣ ਨੂੰ ਵੀ ਬੜਾ ਸੁੰਦਰ ਹੁੰਦਾ। ਤੁੰਮਾ ਦਿਖਮ ਸੋਹਣਾ, ਤੁੰਮਾ ਵੀ ਬੜਾ ਸੁੰਦਰ ਵੇਖਣ ਨੂੰ ਨਜ਼ਰ ਆਉਂਦਾ, ਵੀ ਬੜਾ ਸੋਹਣਾ ਬੜਾ ਸੁੰਦਰ ਹੈ।
ਅੱਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ।
ਪਰ ਜਦੋਂ ਉਹ ਤੁੰਮਾ ਬਾਜ਼ਾਰ ਵਿੱਚ ਲਿਆ ਕੇ ਵੇਚਿਆ ਜਾਵੇ ਤੇ ਕੁੜੱਤਣ ਨਾਲ ਭਰਿਆ ਹੁੰਦਾ, ਕੌੜਾ ਹੁੰਦਾ, ਵੇਖਣ ਨੂੰ ਬੜਾ ਸੋਹਣਾ ਪਰ ਕੁੜੱਤਣ ਨਾਲ ਭਰਿਆ ਹੋਇਆ, ਅੱਧੀ ਦਮੜੀ ਵੀ ਉਹਦਾ ਮੁੱਲ ਨਹੀਂ ਪੈਂਦਾ, ਅੱਧੀ ਕੌਡੀ ਵੀ ਉਹਦਾ ਮੁੱਲ ਨਹੀਂ ਪੈਂਦਾ। ਅੱਡ ਨਾ ਲਹਾਂਦੜੋ ਮੁੱਲ, ਅੱਡ ਦਾ ਮਤਲਬ ਹੈ ਵੀ ਅੱਧੀ ਦਮੜੀ ਜਾਂ ਅੱਧੀ ਕੌਡੀ ਵੀ ਉਹਦਾ ਮੁੱਲ ਨਹੀਂ ਪੈਂਦਾ। ਕਹਿੰਦੇ ਇਸੇ ਤਰ੍ਹਾਂ ਨਾਨਕ ਸਾਥ ਨਾ ਜੁੱਲੀ ਮਾਇਆ, ਆਹ ਜਿਹੜਾ ਤੂੰ ਜ਼ਹਿਰ ਰੂਪੀ ਮਾਇਆ ਧਨ ਇਕੱਤਰ ਕਰੀ ਬੈਠਾ ਹੈ, ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਇਹ ਵੀ ਤੇਰੇ ਨਾਲ ਨਹੀਂ ਜੁੱਲਈ ਦਾ ਮਤਲਬ ਹੁੰਦਾ ਨਾਲ ਨਹੀਂ ਜਾਣੀ, ਇਹ ਨਾਲ ਨਹੀਂ ਨਿਭਣੀ, ਇਸੇ ਸੰਸਾਰ ਦੇ ਵਿੱਚ ਧਰੀ ਧਰਾਈ ਰਹਿ ਜਾਣੀ ਹੈ।
ਪੌੜੀ ਚੱਲਦਿਆਂ ਨਾਲ ਨਾ ਨਾ ਚੱਲੈ ਸੋ ਕਿਉਂ ਸੰਜੀਐ।
ਖਾਲਸਾ ਜੀ ਜੈਤਸਰੀ ਦੀ ਵਾਰ ਦੀ ਇੱਕ ਖਾਸੀਅਤ ਹੈ, ਮੈਂ ਆਪ ਜੀ ਨੂੰ ਦੱਸਦਾ ਜਾਵਾਂ। ਜੈਤਸਰੀ ਜੀ ਦੀ ਵਾਰ ਦੇ ਅੰਦਰ ਜੋ ਸਲੋਕ ਵਿੱਚ ਮਹਾਰਾਜ ਜੀ ਨੇ ਸਿਧਾਂਤ ਕਿਹਾ ਉਹਦੀ ਅੱਗੇ ਪੌੜੀ ਵਿੱਚ ਵਿਆਖਿਆ ਕੀਤੀ ਹੈ। ਸਲੋਕ ਦੇ ਵਿੱਚ ਜੋ ਸਿਧਾਂਤ ਕਿਹਾ ਉਹਦੀ ਵਿਆਖਿਆ ਅੱਗੇ ਪੌੜੀ ਦੇ ਵਿੱਚ ਮਹਾਰਾਜ ਜੀ ਨੇ ਕੀਤੀ ਹੈ। ਅੱਜ ਸਲੋਕ ਵਿੱਚ ਜੋ ਮਹਾਰਾਜ ਜੀ ਪਿੱਛੇ ਕਹਿ ਕੇ ਆਏ ਨੇ ਪੌੜੀ 'ਚ ਵਿਆਖਿਆ ਕਰ ਰਹੇ ਨੇ। ਚੱਲਦਿਆਂ ਨਾਲ ਨਾ ਚੱਲੈ ਸੋ ਕਿਉਂ ਸੰਜੀਐ। ਕਹਿੰਦੇ ਐ ਸੱਜਣਾ ਜਦੋਂ ਤੂੰ ਇਹ ਸੰਸਾਰ ਤੋਂ ਜਾਣਾ, ਜਾਣਾ ਤਾਂ ਹੈ ਹੀ ਹੈ, ਰਹਿਣਾ ਨਾਹੀਂ ਏਤ ਜੱਗ, ਇਹ ਸੰਸਾਰ ਦੇ ਵਿੱਚ ਕਿਹੜਾ ਤੂੰ ਸਦੈਵੀ ਰਹਿਣਾ ਹੈ। ਜੋ ਆਇਆ ਸੋ ਚੱਲ ਸੀ, ਜਿਹੜਾ ਆਇਆ ਉਹਨੇ ਜਾਣਾ ਤਾਂ ਹੈ ਹੀ ਹੈ। ਜੋ ਚੱਲਦਿਆਂ ਨਾਲ ਨਾਲ ਨਾ ਚੱਲੇ, ਇੱਕ ਵਿਖ ਨਾਲ ਨਾ ਜਾਏ, ਇੱਕ ਕਦਮ ਵੀ ਪੁੱਟ ਕੇ ਨਾਲ ਨਾ ਜਾਏ, ਸਗੋਂ ਇਹਦਾ ਖਸਮ ਮਰ ਜਾਏ ਤੇ ਇਹ ਹੋਰ ਖੁਸ਼ ਹੋਵੇ ਤੇ ਰੋਵੇ ਨਾ, ਕਿਉਂਕਿ ਪਤਾ ਵੀ ਮੇਰਾ ਰਖਵਾਲਾ ਇਹਦੇ ਜਾਣ ਤੋਂ ਬਾਅਦ ਦੂਜੇ ਨੇ ਬਣ ਜਾਣਾ। ਕਹਿੰਦੇ ਜਦੋਂ ਇੱਕ ਕਦਮ ਵੀ ਪੁੱਟ ਕੇ ਤੇਰੇ ਨਾਲ ਨਹੀਂ ਚੱਲਣ ਵਾਲੀ ਜਿਹੜੀ ਮਾਇਆ ਜਿਹੜਾ ਧਨ ਉਹਨੂੰ ਕਿਉਂ ਸੰਜੀਆ ਦਾ ਮਤਲਬ ਹੁੰਦਾ ਇਕੱਤਰ ਕਰਨ ਵਿੱਚ ਲੱਗਾ ਹੋਇਆ। ਤਦੇ ਭਗਤ ਧੰਨਾ ਜੀ ਨੇ ਆਖਿਆ ਮਹਾਰਾਜ ਮੈਨੂੰ ਲਾਲਚ ਨਹੀਂ, ਮੈਨੂੰ ਕੇਵਲ ਜ਼ਰੂਰਤ ਦੀਆਂ ਜੋ ਵਸਤੂਆਂ ਨੇ ਉਹ ਚਾਹੀਦੀਆਂ ਹਨ, ਬਹੁਤ ਕੁਝ ਇਕੱਠਾ ਕਰਨ ਦੀ ਕਾਂਖਾ ਨਹੀਂ ਹੈ, ਜੋ ਜ਼ਰੂਰਤ ਦੀਆਂ ਵਸਤੂਆਂ ਨੇ ਉਹ ਕੇਵਲ ਮੈਨੂੰ ਚਾਹੀਦੀਆਂ ਹਨ। ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਵੀ ਬੜੇ ਸੁੰਦਰ ਬਚਨ ਕਹੇ ਨੇ ਨਸੀਹਤਨਾਮੇ 'ਚ। ਪਾਤਸ਼ਾਹ ਕਹਿੰਦੇ ਦਮੜਾ ਤਿਸੀ ਕਾ ਜੋ ਖਰਚਾ ਹੈ ਅਰਖਾਵੈ, ਇਹ ਤਾਂ ਉਸੇ ਦਾ ਹੀ ਹੈ ਨਾ, ਜਿਹਨੇ ਖਾ ਲਿਆ, ਜਿਹਨੇ ਖਰਚ ਲਿਆ, ਜਿਹੜਾ ਜੋੜਿਆ ਉਹ ਤਾਂ ਨਹੀਂ ਨਾਲ ਨਿਭਣਾ। ਕਹਿੰਦੇ ਜੋ ਨਾਲ ਚੱਲਣਾ ਹੀ ਨਹੀਂ, ਉਹਨੂੰ ਸੰਚਣ ਵਿੱਚ ਇਕੱਤਰ ਵਿੱਚ ਕਰਨ ਵਿੱਚ ਕਿਉਂ ਲੱਗਾ ਹੋਇਆ?
ਤਿਸ ਕਾ ਕਹੂ ਕਿਆ ਯਤਨ ਜਿਸ ਤੇ ਵੰਜੀਐ।
ਉਹਦੇ ਵਾਸਤੇ ਕੀ ਯਤਨ ਕਰਨਾ ਹੋਇਆ, ਉਹਨੂੰ ਪ੍ਰਾਪਤ ਕਰਨ ਵਾਸਤੇ ਕੀ ਤੂੰ ਤਰਲੋ ਮੱਛੀ ਹੋਇਆ ਫਿਰਦਾ ਜਿਸ ਤੇ ਵੰਜੀਐ, ਜਿਹਨੂੰ ਕੋਲੋਂ ਛੱਡ ਕੇ ਤੂੰ ਵੰਜੀਐ ਕਹੀਏ ਚਲੇ ਜਾਣਾ, ਜਿਸ ਨੂੰ ਛੱਡ ਕੇ ਚਲੇ ਜਾਣਾ ਉਹਨੂੰ ਪ੍ਰਾਪਤ ਕਰਨ ਵਾਸਤੇ ਕਾਹਦਾ ਯਤਨ ਕਰਨਾ ਹੋਇਆ?
ਹਰ ਬਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ।
ਸੱਜਣਾ, ਜੇ ਹਰੀ ਤੇਰੇ ਹਿਰਦੇ ਚੋਂ ਵਿਸਰਿਆ ਹੋਇਆ ਤਾਂ ਤੂੰ ਕਿਵੇਂ ਤ੍ਰਿਪਤ ਹੋ ਸਕਦਾ ਹੈ, ਤੂੰ ਕਿਵੇਂ ਰੱਜ ਸਕਦਾ ਹੈ? ਤੈਨੂੰ ਤ੍ਰਿਪਤੀ ਪ੍ਰਾਪਤ ਨਹੀਂ ਹੋ ਸਕਦੀ ਜੇ ਹਰੀ ਵਿਸਰਿਆ ਹੋਇਆ, ਪਰਮੇਸ਼ਰ ਵਿਸਰਿਆ ਹੋਇਆ, ਤੂੰ ਕਦੇ ਰੱਜ ਨਹੀਂ ਸਕਦਾ। ਖਾਲਸਾ ਜੀ, ਰੱਜਦਾ ਤਾਂ ਉਹ ਹੈ ਜਿਹਨੂੰ ਸੱਚੇ ਭੋਜਨ ਦੀ ਪ੍ਰਾਪਤੀ ਹੋ ਜੇ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਜਿਹੜਾ ਪਰਮੇਸ਼ਰ ਦੇ ਸੱਚੇ ਨਾਮ ਦਾ ਭੋਜਨ ਆਪਣੇ ਜੀਵਨ ਦਾ ਆਧਾਰ ਬਣਾ ਲੈਂਦਾ ਉਹ ਸਦਾ ਲਈ ਤ੍ਰਿਪਤ ਹੋ ਜਾਂਦਾ। ਪਰ ਜਿਹਨੂੰ ਹਰੀ ਵਿਸਰਿਆ ਹੋਇਆ ਕਿਉਂ ਤ੍ਰਿਪਤਾਵੈ, ਕਹਿੰਦੇ ਉਹ ਕਿਵੇਂ ਤ੍ਰਿਪਤ ਹੋ ਸਕਦਾ ਹੈ? ਨਾ ਮਨ ਰੰਜੀਐ, ਕਹਿੰਦੇ ਉਹਦਾ ਮਨ ਕਦੇ ਖੁਸ਼ ਨਹੀਂ ਹੋ ਸਕਦਾ। ਰੰਜੀਐ ਦਾ ਮਤਲਬ ਹੁੰਦਾ ਵੀ ਉਹਦੇ ਮਨ 'ਚ ਕਦੇ ਖੁਸ਼ੀ ਨਹੀਂ ਹੋ ਸਕਦੀ। ਜਿਹਨੂੰ ਪਰਮੇਸ਼ਰ ਵਿਸਰਿਆ ਹੋਇਆ, ਜਿਹਨੂੰ ਅਕਾਲ ਪੁਰਖ ਵਿਸਰਿਆ ਹੋਇਆ, ਉਹਦੇ ਮਨ ਵਿੱਚ ਕਦੇ ਖੇੜਾ ਵਿਗਾਸ ਤੇ ਖੁਸ਼ੀ ਪੈਦਾ ਨਹੀਂ ਹੋ ਸਕਦੀ।
ਪ੍ਰਭੂ ਛੋੜ ਅਨ ਲਾਗੈ ਨਰਕ ਸਮਝੀਐ।
ਪ੍ਰਭੂ ਨੂੰ ਛੱਡ ਕੇ, ਪ੍ਰਭੂ ਬੜਾ ਪਿਆਰਾ ਸ਼ਬਦ ਹੈ, ਪ੍ਰਭੂ ਪ੍ਰਭਤਾ ਦਾ ਮਾਲਕ, ਵਡਿਆਈ ਦਾ ਮਾਲਕ, ਪਰ ਭੂ, ਭੂ ਨਾਮ ਪੰਜ ਭੂਤਾਂ ਦਾ ਹੈ, ਆਕਾਸ਼ ਜਲ ਵਾਯੂ ਆਦਿਕ। ਪਰਮਾਤਮਾ ਪੰਜਾਂ ਭੂਤਾਂ ਤੋਂ ਪਰੇ ਹੈ, ਆਪਾਂ ਸਾਰੇ ਪੰਜ ਭੂਤਾਂ ਦੇ ਪੰਜ ਤੱਤਾਂ ਦੇ ਬਣੇ ਹਾਂ ਨਾ, ਪਰਮਾਤਮਾ ਪੰਜਾਂ ਤੱਤਾਂ ਦਾ ਨਹੀਂ ਹੈ। ਪ੍ਰਭੂ, ਪ੍ਰਭੂ ਦਾ ਮਤਲਬ ਹੁੰਦਾ ਭੂ ਨਾਮ ਪੰਜ ਭੂਤਾਂ ਤੋਂ ਪਰੇ, ਜੋ ਪੰਜ ਭੂਤਾਂ ਤੋਂ ਪਰੇ ਹੈ, ਪੰਜ ਤੱਤਾਂ ਤੋਂ ਪਰੇ ਹੈ, ਉਹ ਪ੍ਰਭੂ, ਉਹ ਅਕਾਲ ਪੁਰਖ ਪਰਮੇਸ਼ਰ ਨੂੰ ਛੱਡ ਕੇ ਜਿਹੜੇ ਜੀਵ ਹੋਰਾਂ ਵਿੱਚ ਲੱਗੇ ਹੋਏ ਨੇ, ਅੰਨ ਲੱਗਾ, ਅੰਨ ਦੇ ਵਿੱਚ ਅੰਨ ਦਾ ਮਤਲਬ ਹੁੰਦਾ ਹੋਰ ਭਾਵ 'ਚ ਲੱਗੇ ਹੋਏ ਨੇ, ਅੰਨ ਲੱਗ ਹੈ, ਨਰਕ ਸਮਝੀਐ, ਉਹ ਬੰਦੇ ਨਰਕਾਂ ਵਿੱਚ ਸਮਾਉਂਦੇ ਨੇ। ਸਮਝੀਐ ਦਾ ਅਰਥ ਹੈ ਸਮਾ ਜਾਣਾ, ਉਹ ਬੰਦੇ ਜਿਹੜੇ ਰੱਬ ਨੂੰ ਛੱਡ ਕੇ ਹੋਰ ਹੋਰ ਚੀਜ਼ਾਂ ਵਿੱਚ ਲੱਗੇ ਹੋਏ ਨੇ ਉਹ ਨਰਕਾਂ ਵਿੱਚ ਸਮਾਉਂਦੇ ਹਨ।
ਹੋ ਕਿਰਪਾਲ ਦਿਆਲ ਨਾਨਕ ਪਉ ਪੰਜੀਐ।
ਸੱਜਣਾ, ਬੇਨਤੀ ਕਰ ਅਕਾਲ ਪੁਰਖ ਦੇ ਚਰਣਾਂ 'ਚ, ਫਰਿਆਦ ਕਰ। ਕੀ ਬੇਨਤੀ ਕਰਨੀ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ, ਹੋ ਕਿਰਪਾਲ ਦਿਆਲ, ਹੇ ਦਿਆਲੂ, ਹੇ ਕਿਰਪਾ ਦੇ ਸੋਮੇ, ਕਿਰਪਾ ਦੇ ਘਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀਓ, ਸਾਡੇ ਤੇ ਦਇਆ ਕਰੋ, ਸਾਡੇ ਤੇ ਕਿਰਪਾ ਕਰੋ, ਕਿਰਪਾ ਕਰੋ ਦੀਨ ਕੈ ਦਾਤੇ, ਕਿਰਪਾ ਕਰੋ ਦੀਨ ਕੈ ਦਾਤੇ, ਕਿਰਪਾ ਕਿਰਪਾ ਕਰੋ ਦੀਨ ਕੈ ਦਾਤੇ, ਕਿਰਪਾ ਕਰੋ ਦੀਨ ਕੈ ਦਾਤੇ, ਹੇ ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਪ੍ਰਭੂ ਜੀ, ਸਾਡੇ ਤੇ ਕਿਰਪਾ ਕਰੋ। ਨਾਨਕ ਪਾਉ ਭੰਜੀਆ ਮਹਾਰਾਜ, ਸਾਡਾ ਡਰ ਭੰਨ ਦਿਓ। ਪਾਉ ਨਾਮ ਹੈ ਡਰ ਦਾ, ਜਿਹੜਾ ਸਾਡੇ ਅੰਦਰ ਡਰ ਹੈ ਨਾ ਵਿਸ਼ਿਆਂ ਵਿਕਾਰਾਂ ਦਾ, ਜੰਮਾਂ ਦਾ, ਉਹ ਡਰ, ਮੌਤ ਦਾ ਡਰ, ਉਹ ਪਾਉ ਸਾਡੇ ਹਿਰਦੇ ਚੋਂ ਹੇ ਅਕਾਲ ਪੁਰਖ ਜੀ ਦੂਰ ਕਰ ਦਿਓ। ਸਾਨੂੰ ਆਪਣੇ ਨਿਰਮਲ ਪਾਉ ਦੀ ਦਾਤ ਬਖਸ਼ੋ, ਆਪਣੇ ਨਿਰਮਲ ਪਾਉ ਦੀ ਦਾਤ ਬਖਸ਼ਿਸ਼ ਕਰੋ। ਔਰ ਇਹ ਜਿਹੜਾ ਸੰਸਾਰ ਦਾ ਡਰ ਹੈ, ਭੈ ਹੈ, ਇਹ ਭੈ ਸਾਡੇ ਹਿਰਦੇ ਵਿੱਚੋਂ ਦੂਰ ਕਰ ਦਿਓ। ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਪਾਵਨ ਬਚਨ ਦੁਆਰਾ ਜੋ ਪਾਵਨ ਬਚਨ ਸਮਝਾਏ ਨੇ, ਸਾਹਿਬ ਜੀ ਤਰਸ ਕਰਨ ਸਾਡੇ ਹਿਰਦਿਆਂ ਵਿੱਚ ਵਸ ਜਾਣ। ਕੋਟਾਨ ਕੋਟ ਸ਼ੁਕਰ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਆਪ ਸਾਰੀ ਸੰਗਤ ਦੇ ਦਰਸ਼ਨ ਕੀਤੇ ਨੇ, ਧੰਨਵਾਦ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ, ਜੋ ਦਾਸ ਨਾਲ ਸਨੇਹ ਕਰਕੇ ਆਪ ਸਾਰੀ ਸੰਗਤ ਦੇ ਦਰਸ਼ਨ ਕਰਾਉਂਦੇ ਹਨ। ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ
ਹੋ ਕਿਰਪਾਲ ਦਇਆਲ ਨਾਨਕ ਭਉ ਪੰਜੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।